उतरै शास्त्र खट सिंह किरण चढ़ जाए। अंध लखै बदरो सुनै जो काल कृपा कराए। आहा बुध प्रभ तुच्छ हमारी वर्ण सकै महिमा जो तिहारी। हम ना थकत कर सिफत तुम्हारी। आप देहु तुम कथा सुधारी। दसां पात शाहियां दे आत्मक स्वरूप जुगो जुग अटल चवर छतर तख्त दे मालक। धन 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 श्री गुरु ग्रंथ साहिब जी महाराज। जिन्हां दी पावन पवित्र हजूरी अंदर जुड़ बैठी गुरु रूप गुरु खालसा साध संगत जी। गुरु फतेह प्रवान करनी। वाहिगुरु जी का खालसा वाहिगुरु जी की फतेह। आप सब वडभागी हो जो अमृत वेले दे दीवाना दियां हाजरियां भर रहे हो। गुरदेव पातशाह कृपा कर रहे हन भगत कबीर श्रोमणी भगत की एक मुल्ले नूं उपदेश कर रहे हन। एक धर्म दे रहबर नूं दस रहे हन कि धर्म दे रहबर नूं की करना चाहिदा है। कि तू धर्म दा आगू है तेरी कृत किहो जी होनी चाहिदी है तेनूं की करना चाहिदा है। तीन मत व्यापक सन कबीर जी दे समय। तीन मत कादी कूड बोल मल खाए। ब्राह्मण नावै जिया काए योगी जुगत न जाने अंध तीने उजाड़े का बंध। जो काजी सन मुल्ले सन ओ झूठ बोल के वट्टी लै के हक गवा रहे सन। काजी कूड़ बोल मल खाए ते ब्राह्मण नावै जिया काए। ब्राह्मण परमात्मा दे नाम ते पितरां दे नाम ते लोकां दे कोलों धन लै रहे सन भेटावां लै रहे सन ते गंगा दे विच इशनान करके कहिंदे सन कि असीं हुण पवित्र हाँ ते तुहाडे पितरां तक सब कुछ पहुँच जाएगा। जीवत पितर न मानै को मुए श्राद कराई। गुरु नानक साहब बाणी च वी कहिंदे हन गुरु ग्रंथ साहिब महाराज कि जिन्ने जिंदे जी अपने माता पिता की सेवा नहीं कीती ओ मुए तो बाद जदों जगत तो चले गए न उस तो बाद पितरां दे उन्हां दे पितर पितरां दी खुशी दे लई सुख दे लई पिछों दान दे रहा है। ये किहो जिहा धर्म है। जे जीवत ही किसी दे माता पिता रोंदे रह गए माँ पिता दी मापिया दी सार नहीं जिसने लई तो इस जगत तो जान तो बाद केड़ा धर्म कमा रहे हैं। गुरु नानक नहीं मानते इस गल नूं। जो जीवत ही किसी का पितर नहीं मनिया ते इस तरह ही योगी जुगत न जाने अंध। योगी जड़े सन योग का अर्थ होंदा है जुड़ जाना ते योगी का अर्थ होंदा है जो जुड़ गया है। योग संस्कृत का शब्द है। योग तो बनया है योग। योग का अर्थ है जोड़। जो जोड़ च है जुड़ गया है किस दे नाल परमात्मा दे नाल। जो परमात्मा दे नाल जुड़ चुकया है। असी शरीर करके परमात्मा नाल जुड़े हाँ ऐसा नजर आ सकता है पर मन करके परमात्मा नाल जुड़ जाइए ऐसा बहुत घट नजर आता है। ਸਰੀਰ ਪਰਮਾਤਮਾ ਦੇ ਨੇੜੇ ਹੈ, ਗੁਰੂ ਦੇ ਨੇੜੇ ਹੈ, ਲੇਕਿਨ ਮਨ ਗੁਰੂ ਦੇ ਨੇੜੇ ਚਲਾ ਗਿਆ ਹੈ। ਮਨ ਤੇ ਗੁਰੂ ਤੋਂ ਬਹੁਤ ਦੂਰ ਜਾਂਦਾ ਹੈ, ਬਾਰ ਬਾਰ ਦੂਰ ਜਾਂਦਾ ਹੈ। ਤੇ ਇਸ ਹੀ ਗੱਲ ਨੂੰ ਕਬੀਰ ਜੀ ਖੋਲਦੇ ਹਨ ਕਿ ਜੋਗੀ ਵੀ ਜੁਗਤੀ ਨਹੀਂ ਸਮਝ ਸਕੇ ਸਨ, ਉਹਨਾਂ ਨੇ ਘਰ ਬਾਰ ਛੱਡ ਕੇ ਹਿੱਤ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ, ਭਾਈ ਸਾਹਿਬ ਭਾਈ ਗੁਰਦਾਸ ਜੀ। ਉਹ ਕਹਿੰਦੇ ਹਨ ਜਦੋਂ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਸਿੱਧ ਪਰਬਤਾਂ ਦੇ ਵਿੱਚ ਚਲੇ ਗਏ ਜਿਨ੍ਹਾਂ ਨੇ ਲੋਕਾਂ ਨੂੰ ਉਪਦੇਸ਼ ਕਰਨਾ ਸੀ, ਹੁਣ ਜਗਤ ਨੂੰ ਪਾਰ ਕੌਣ ਉਤਾਰੇਗਾ, ਜਗਤ ਦਾ ਪਾਰ ਉਤਾਰਾ ਕਿਵੇਂ ਹੋਏਗਾ। ਸਿੱਧ ਤਾਂ ਚਲੇ ਗਏ, ਕਿਉਂ? ਜਾਣ ਦਾ ਕਾਰਨ ਕੀ ਸੀ? ਸੰਸਾਰ ਬਾਰ ਬਾਰ ਥੱਲੇ ਨੂੰ ਖਿੱਚਦਾ ਹੈ, ਇਸ ਕਰਕੇ ਸੰਸਾਰ ਤੋਂ ਇੱਕ ਪਾਸੇ ਪਹਾੜਾਂ 'ਚ ਚਲੇ ਗਏ ਕਿ ਇੱਥੇ ਰਹਿ ਕੇ ਬਾਰ ਬਾਰ ਜੋ ਮਨ ਹੈ ਥੱਲੇ ਨੂੰ ਜਾਂਦਾ ਹੈ, ਸੁਰਤ ਥੱਲੇ ਗਿਰਦੀ ਹੈ। ਇਸ ਕਰਕੇ ਉਹਨਾਂ ਨੇ ਇੱਕ ਪਾਸੇ ਕਰ ਲਿਆ ਆਪਣੇ ਆਪ ਨੂੰ। ਤੇ ਇਸੇ ਤਰ੍ਹਾਂ ਉਸੇ ਵਕਤ ਦੇ ਜੋ ਮੁੱਲੇ ਸਨ, ਕਿਉਂਕਿ ਇਸਲਾਮ ਧਰਮ ਦਾ ਰਾਜ ਸੀ, ਜਿਸ ਦਾ ਰਾਜ ਹੁੰਦਾ ਹੈ ਉਹਦਾ ਹੀ ਧਰਮ ਹੁੰਦਾ ਹੈ। ਕਿਸੇ ਵੀ ਮੁਲਕ ਦੇ ਉੱਤੇ ਜਿਸ ਕੌਮ ਦਾ ਰਾਜ ਹੁੰਦਾ ਹੈ, ਉਸੇ ਹੀ ਕੌਮ ਦਾ ਧਰਮ ਚੱਲਦਾ ਹੈ। ਜਦੋਂ ਭਾਰਤ ਦੇ ਉੱਤੇ ਇਸਲਾਮ ਧਰਮ ਸੀ, ਇਸਲਾਮ ਵਾਲਿਆਂ ਦਾ ਰਾਜ ਸੀ, ਤਾਂ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਧਰਮ ਦਾ ਰਾਜ ਤੇ ਮੁਸਲਮਾਨ ਧਰਮ ਵਿਆਪਕ ਸੀ। ਜਿਤਨੇ ਵੀ ਅੱਜ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਹਨ ਬਹੁਤਾਤ ਦੇ ਵਿੱਚ, ਉਹ ਸਾਰੇ ਹਿੰਦੂਆਂ ਦੀਆਂ ਔਲਾਦਾਂ ਹਨ, ਹਿੰਦੂਆਂ ਦੇ ਵਿੱਚੋਂ ਹੀ ਬਣੇ ਹਨ। ਹਿੰਦੁਸਤਾਨ ਦਾ ਬਹੁਤ ਵੱਡਾ ਇੱਕ ਕਵੀ ਹੋਇਆ ਹੈ ਡਾਕਟਰ ਮੁਹੰਮਦ ਇਕਬਾਲ, ਉਹਦੀ ਹਿਸਟਰੀ ਪੜ੍ਹੀ ਜਾਏ ਤੇ ਉਹਦਾ ਦਾਦਾ ਕਸ਼ਮੀਰੀ ਪੰਡਿਤ ਸੀ, ਲੇਕਿਨ ਡਾਕਟਰ ਮੁਹੰਮਦ ਇਕਬਾਲ ਮੁਸਲਮਾਨ, ਕਿਉਂਕਿ ਜਿਸ ਦਾ ਰਾਜ ਹੁੰਦਾ ਹੈ ਉਹਦਾ ਧਰਮ ਹੁੰਦਾ ਹੈ, ਤੇ ਰਾਜ ਸੀ ਇਸਲਾਮ ਦਾ, ਤੇ ਇਸਲਾਮ ਦੇ ਪ੍ਰਭਾਵ ਦੇ ਥੱਲੇ ਬਹੁਤ ਸਾਰਾ ਬਹੁਤ ਜ਼ਿਆਦਾ ਹਿੰਦੁਸਤਾਨ ਇਸਲਾਮ ਦੇ ਥੱਲੇ ਸੀ। ਤੇ ਇਸ ਕਰਕੇ ਜਿਤਨੇ ਵੀ ਬਹੁਤਾਤ 'ਚ ਮੁਸਲਮਾਨ ਹਨ ਅੱਜ ਇੰਡੀਆ 'ਚ, ਉਹ ਪਹਿਲੇ ਹਿੰਦੂ ਸਨ, ਲੇਕਿਨ ਰਾਜ ਦੇ ਡਰ ਦੇ ਕਾਰਨ ਉਹ ਮੁਸਲਮਾਨ ਬਣੇ। ਜਿਸ ਦਾ ਰਾਜ ਹੁੰਦਾ ਹੈ ਉਹਦਾ ਧਰਮ ਹੁੰਦਾ ਹੈ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਰਾਜ ਬਿਨਾ ਨਹੀਂ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਜਦੋਂ ਕ੍ਰਿਸਚੈਨਿਟੀ ਇੱਥੋਂ ਗਈ, ਇਹ ਕ੍ਰਿਸਚਨ ਲੋਕ ਇਹ ਗੋਰੇ ਇੰਡੀਆ ਦੇ ਵਿੱਚ ਗਏ, ਫਿਰ ਇਹਨਾਂ ਨੇ ਚਰਚਾਂ ਖੋਲਣੀਆਂ ਸ਼ੁਰੂ ਕਰ ਦਿੱਤੀ, ਕਿਉਂਕਿ ਰਾਜ ਸੀ, ਹਿੰਦੁਸਤਾਨ ਗੁਲਾਮ ਸੀ, ਆਪਣਾ ਰਾਜ ਸੀ। ਹੁਣ ਆਪਣਾ ਰਾਜ ਸੀ ਤੇ ਇਹਨਾਂ ਨੇ ਸੋਚਿਆ ਧਰਮ ਵੀ ਆਪਣਾ ਹੋਵੇ। ਅੰਮ੍ਰਿਤਸਰ ਸਾਹਿਬ ਦੇ ਵਿੱਚ ਇਹਨਾਂ ਨੇ ਚਰਚਾਂ ਖੋਲਣੀਆਂ ਸ਼ੁਰੂ ਕਰ ਦਿੱਤੀਆਂ, ਮਿਸ਼ਨਰੀ ਸਕੂਲ ਚਲਾਉਣੇ ਸ਼ੁਰੂ ਕਰ ਦਿੱਤੇ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਸਿੰਘ ਸਭਾ ਲਹਿਰ ਤੋਂ ਪਹਿਲਾਂ ਇੱਕ ਬੁੰਗਾ ਇਹਨਾਂ ਨੇ ਬਣਾਇਆ ਹੋਇਆ ਸੀ, ਸਿੰਘ ਸਭਾ ਲਹਿਰ ਦੇ ਸਮੇਂ ਹਰਿਮੰਦਰ ਸਾਹਿਬ ਦੇ ਵਿੱਚ। ਕਹਿੰਦੇ ਨੇ ਉੱਥੇ ਇੱਕ ਮੇਮ ਬਹਿੰਦੀ ਸੀ ਤੇ ਆਪਣੇ ਕੁੱਤੇ ਨੂੰ ਵੀ ਛੱਡ ਦਿੰਦੀ ਸੀ ਕਈ ਵਾਰੀ ਪਰਿਕਰਮਾ ਦੇ ਵਿੱਚ ਬੇਅਦਬੀ ਕਰਨ ਵਾਸਤੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇੱਕ ਵਾਰੀ ਇੱਕ ਚਰਚ ਦਾ ਪਾਦਰੀ ਮਿਲਿਆ ਤੇ ਉਹ ਕਹਿਣ ਲੱਗਾ, ਵੀਰ ਸਿੰਘ ਕੋਈ ਸੰਪਰਕ ਸੀ, ਕਿਉਂਕਿ ਭਾਈ ਵੀਰ ਸਿੰਘ ਮਿਸ਼ਨਰੀ ਸਕੂਲ ਦੇ ਵਿੱਚ ਪੜ੍ਹੇ ਸਨ, ਇੰਗਲਿਸ਼ ਤਾਂ ਹੀ ਜਾਣਦੇ ਸਨ। ਉਹ ਕਹਿਣ ਲੱਗਾ ਕਿ ਵੀਰ ਸਿੰਘ, ਜਿਤਨਾ ਸਾਡਾ ਤੇ ਇੱਕੋ ਹੀ ਮਕਸਦ ਹੈ, ਅਸੀਂ ਇੱਕ ਬਹੁਤ ਵੱਡੀ ਚਰਚ ਬਣਾਉਣੀ ਹੈ ਹਿੰਦੁਸਤਾਨ ਦੇ ਵਿੱਚ। ਭਾਈ ਸਾਹਿਬ ਕਹਿਣ ਲੱਗੇ, ਉਹ ਕਿੱਥੇ ਬਣਾਓਗੇ? ਕਹਿੰਦਾ, ਉਹ ਚਰਚ ਅਸੀਂ ਬਣਾਵਾਂਗੇ ਗੋਲਡਨ ਟੈਂਪਲ, ਹਰਿਮੰਦਰ ਸਾਹਿਬ ਨੂੰ ਚਰਚ ਦੇ ਵਿੱਚ ਬਦਲਾਂਗੇ। ਇੱਥੋਂ ਤੱਕ ਕਿਹਾ ਭਾਈ ਵੀਰ ਸਿੰਘ ਜੀ ਹੈਰਾਨ ਰਹਿ ਗਏ ਗੱਲ ਸੁਣ ਕੇ ਕਿ ਇਹਨਾਂ ਦੇ ਅੰਦਰ ਦਾ ਮਕਸਦ ਕੀ ਹੈ ਕਿ ਹਰਿਮੰਦਰ ਸਾਹਿਬ ਨੂੰ ਚਰਚ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ। ਕਿਉਂ? ਕਿਉਂਕਿ ਦਿੱਲੀ ਦੇ ਵਿੱਚ ਰਾਜ ਸੀ, ਜਿਹਦਾ ਰਾਜ ਹੈ ਉਹਦਾ ਧਰਮ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤੇ ਤੁਸੀਂ ਹਿਸਟਰੀ ਪੜ੍ਹ ਕੇ ਵੇਖ ਲਓ, ਜਿਹਦਾ ਵੀ ਰਾਜ ਹੋਏਗਾ ਉਹਦਾ ਧਰਮ ਹੋਏਗਾ। ਦੁਨੀਆਂ ਦੇ ਵਿੱਚ ਕ੍ਰਿਸਚੈਨਿਟੀ ਫੈਲ ਗਈ, ਈਸਾਈ ਧਰਮ ਫੈਲ ਗਿਆ, ਉਹਦਾ ਕਾਰਨ ਕੀ ਸੀ? ਕਾਰਨ ਇੱਕੋ ਇੱਕ ਸੀ, ਸਾਰੇ ਅਫਰੀਕਾ ਦੇ ਵਿੱਚ ਰਾਜ ਸੀ, ਅਫਰੀਕਾ ਦੇ ਵਿੱਚ ਰਾਜ ਹੋਣ ਦੇ ਕਾਰਨ ਸਾਰੇ ਅਫਰੀਕਾ ਦੇ ਵਿੱਚ ਚਰਚਾਂ ਖੋਲ ਦਿੱਤੀਆਂ ਇਹਨਾਂ ਨੇ, ਲੋਕ ਈਸਾਈ ਬਣ ਗਏ। ਕਾਰਨ ਕੀ ਸੀ, ਰੀਜ਼ਨ ਕੀ ਸੀ? ਇਹਨਾਂ ਦਾ ਰਾਜ ਸੀ, ਰਾਜੇ ਸਨ, ਮਾਲਕ ਸਨ। ਹਿੰਦੁਸਤਾਨ ਦੇ ਵਿੱਚ ਇਹਨਾਂ ਨੇ ਚਰਚਾ ਖੋਲ ਦਿੱਤੀਆਂ, ਦੱਖਣ ਚ ਲੋਕ ਬੜੇ ਦੱਖਣ ਦੇ ਵੱਲ, ਸਾਊਥ ਦੇ ਵੱਲ ਈਸਾਈ ਬਣੇ, ਕਿਉਂਕਿ ਇਹਨਾਂ ਦਾ ਰਾਜ ਸੀ। ਅਮੈਰੀਕਾ ਕੈਨੇਡਾ ਦੇ ਵਿੱਚ ਇਹ ਲੋਕ ਗਏ ਇੰਗਲੈਂਡ ਦੇ ਵਿੱਚੋਂ, ਉੱਥੇ ਜਾ ਕੇ ਇਹਨਾਂ ਨੇ ਚਰਚਾ ਖੋਲ ਦਿੱਤੀਆਂ। ਕਿਉਂ? ਕਿਉਂਕਿ ਇਹਨਾਂ ਦਾ ਰਾਜ ਸੀ। ਜਿੱਥੇ ਵੀ ਇਹਨਾਂ ਦਾ ਰਾਜ ਸੀ, ਜਿਸ ਧਰਮ ਦਾ ਰਾਜ ਸੀ, ਉਹਨੇ ਜਿਸ ਦਾ ਵੀ ਰਾਜ ਸੀ, ਜਿਸ ਧਰਮ ਵਾਲੇ ਦਾ, ਉਹਨੇ ਆਪਣਾ ਧਰਮ ਫੈਲਾ ਦਿੱਤਾ। ਹਿੰਦੁਸਤਾਨ ਦੇ ਵਿੱਚੋਂ ਬੋਧ ਧਰਮ ਨੂੰ ਖਦੇੜਿਆ ਗਿਆ, ਮਹਾਤਮਾ ਬੁੱਧ ਦੇ ਧਰਮ ਨੂੰ ਹਿੰਦੁਸਤਾਨ ਦੇ ਵਿੱਚੋਂ ਕੱਢ ਦਿੱਤਾ ਗਿਆ ਸ਼ੰਕਰਾ ਆਚਾਰਿਆ ਨੇ। ਸਨਾਤਨੀ ਇੱਕ ਸਾਧੂ ਸੀ ਸ਼ੰਕਰਾ ਆਚਾਰਿਆ, ਸ਼ੰਕਰਾਚਾਰਿਆ ਨੇ ਹਿੰਦੁਸਤਾਨ ਦੇ ਵਿੱਚੋਂ ਉਪਦੇਸ਼ ਦੇ ਨਾਲ, ਤਲਵਾਰ ਦੇ ਨਾਲ ਬੋਧੀਆਂ ਨੂੰ ਕੱਢ ਦਿੱਤਾ, ਮਹਾਤਮਾ ਬੁੱਧ ਨੂੰ। ਮਹਾਤਮਾ ਬੁੱਧ ਦੇ ਜੋ ਅਨੁਯਾਈ ਸਨ, ਉਹਨਾਂ ਨੇ ਸ਼ਰਨ ਲਈ ਚਾਈਨਾ ਦੇ ਵਿੱਚ ਜਾ ਕੇ, ਚੀਨ ਦੇ ਵਿੱਚ ਜਾ ਕੇ, ਤੇ ਬੋਧ ਧਰਮ ਫੈਲ ਗਿਆ ਸਾਰੇ ਚਾਈਨਾ ਦੇ ਵਿੱਚ, ਜਾਪਾਨ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ, ਥਾਈਲੈਂਡ ਦੇ ਵਿੱਚ। ਅੱਜ ਵੀ ਉਹ ਸਾਰੇ ਦੇ ਸਾਰੇ ਬੋਧੀ ਦੇਸ਼ ਹਨ। ਕਾਰਨ ਕੀ? ਕਾਰਨ ਇਹ ਸੀ, ਕਹਿੰਦੇ ਨੇ ਜਦੋਂ ਬੋਧੀਆਂ ਨੂੰ ਖਦੇੜਿਆ ਗਿਆ ਤੇ ਬੋਧੀ ਜਿਹੜਾ ਬੋਧੀ ਸਨ ਉਹ ਚਾਈਨਾ ਦੇ ਵਿੱਚ ਗਏ, ਤੇ ਇੱਕ ਬੋਧ ਧਰਮ ਦਾ ਇੱਕ ਮਹੰਤ ਸੀ ਜੋ ਰੋਜ਼ ਕਥਾ ਕਰਦਾ ਸੀ, ਜਿਵੇਂ ਇੱਥੇ ਅਸੀਂ ਕਥਾ ਸਰਵਣ ਕਰਨੇ ਆ, ਉਹ ਰੋਜ਼ ਕਥਾ ਕਰਦਾ ਸੀ ਚਾਈਨਾ ਦੇ ਵਿੱਚ ਜਾ ਕੇ, ਤੇ ਉਹਦੀ ਕਥਾ ਸੁਣਨ ਵਾਸਤੇ ਰਾਜਾ ਆਉਂਦਾ ਸੀ ਚਾਈਨਾ ਦਾ, ਜੋ ਉਸ ਵਕਤ ਦਾ ਵਕਤੀ ਤੌਰ ਤੇ ਜੋ ਰਾਜਾ ਸੀ, ਜੋ ਉਸ ਵਕਤ ਰਾਜਾ ਸੀ, ਉਹ ਰਾਜਾ ਕਥਾ ਸੁਣਨ ਆਉਂਦਾ ਸੀ, ਤੇ ਉਹ ਮਹੰਤ ਕਥਾ ਕਰਦਾ ਸੀ, ਤੇ ਰੋਜ਼ ਰੋਜ਼ ਉਸਨੇ ਕਥਾ ਕਰਨੀ। ਉਹ ਸੀ ਸਾਧੂ, ਉਹਦੇ ਅੰਦਰ ਸੀ ਪ੍ਰਭੂ ਦਾ ਪਿਆਰ, ਤੇ ਪਰਮਾਤਮਾ ਦੇ ਪ੍ਰੇਮ ਦੇ ਕਰਕੇ ਇੱਕ ਦਿਨ ਕੀ ਹੋਇਆ, ਲੋਕ ਉਹਨੂੰ ਇਹ ਵੀ ਕਹਿੰਦੇ ਸਨ ਕਿ ਇਹਦਾ ਕੁਛ ਦਿਮਾਗ ਠੀਕ ਨਹੀਂ, ਕਿਉਂਕਿ ਜੋ ਸੰਤ ਹੋ ਜਾਂਦਾ ਹੈ ਉਹਦਾ ਦਿਮਾਗ ਵੈਸੇ ਸੰਸਾਰ ਦੇ ਨਾਲ ਤਾਲਮੇਲ ਨਹੀਂ ਖਾਂਦਾ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਬੇਦੀਆਂ ਨੇ ਕਹਿ ਦਿੱਤਾ ਸੀ ਕਿ ਇਹਨਾਂ ਦਾ ਵੀ ਦਿਮਾਗ ਕੁਛ ਠੀਕ ਨਹੀਂ ਲੱਗਦਾ। ਬੇਦੀਆਂ ਨੇ ਤੇ ਕਹਿ ਦਿੱਤਾ ਸੀ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਬੇਤਾਲੇ ਹਨ, ਭੂਤਨੇ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਚਨ ਕਹਿ ਦਿੱਤਾ ਸੀ ਬੇਦੀਆਂ ਨੇ। ਤਾਲਮੇਲ ਬਹਿੰਦਾ ਹੀ ਨਹੀਂ, ਜਿੱਥੇ ਗੁਰੂ ਨਾਨਕ ਹਨ ਜਗਤ ਬੜਾ ਥੱਲੇ, ਸਾਡੀ ਸੋਚ ਕਿੱਥੇ ਉਹ ਕਿੱਥੇ, ਉਹ ਰੱਬ ਨਾਲ ਜੁੜੇ ਹਨ ਅਸੀਂ ਸੰਸਾਰ ਨਾਲ ਜੁੜੇ ਹਾਂ, ਉਹ ਨਿਰੰਕਾਰ ਦੇ ਤਲ ਤੇ ਜੀਵਨ ਬਤੀਤ ਕਰ ਰਹੇ ਹਨ, ਅਸੀਂ ਪਰਿਵਾਰ ਚ ਫਸ ਕੇ ਜੀਵਨ ਬਤੀਤ ਕਰ ਰਹੇ ਹਾਂ, ਉਹਨਾਂ ਦੇ ਕੋਲ ਪਰਿਵਾਰ ਦੀ ਕੋਈ ਪਕੜ ਨਹੀਂ। ਉਹ ਬੋਧੀ ਜੋ ਸੀ ਉਹ ਰੋਜ਼ ਕਥਾ ਕਰਦਾ ਸੀ। ਇੱਕ ਦਿਨ ਉਹਨੇ ਕਥਾ ਕੀ ਕੀਤੀ, ਉਹ ਪੱਥਰ ਤੇ ਬੈਠਾ ਆਪਣੇ ਸਟੇਜ ਤੇ ਬੈਠ ਕੇ ਉਹਨੇ ਸੰਗਤ ਦੇ ਵੱਲ ਪਿੱਠ ਕਰ ਲਈ, ਤੇ ਪਿੱਛੇ ਪੱਥਰ ਸਨ, ਪੱਥਰਾਂ ਨੂੰ ਕਥਾ ਸੁਣਾਉਣੀ ਸ਼ੁਰੂ ਕਰ ਦਿੱਤੀ ਉਸਨੇ ਪੱਥਰਾਂ ਨੂੰ ਕਥਾ ਸੁਣਾਉਣੀ ਸ਼ੁਰੂ ਕੀਤੀ ਤੇ ਇਧਰੋਂ ਰਾਜਾ ਬੈਠਾ ਸੀ, ਰਾਜੇ ਦੇ ਮਨ ਦੇ ਵਿੱਚ ਵੀ ਖਿਆਲ ਆਇਆ, ਲੋਕ ਕਹਿੰਦੇ ਸਨ ਇਹ ਪਾਗਲ ਹੈ, ਅੱਜ ਸੱਚਾਈ ਦੀ ਗੱਲ ਹੈ, ਇਹ ਪਾਗਲ ਹੀ ਲੱਗ ਰਿਹਾ, ਸੰਗਤ ਬੈਠੀ ਹੈ ਸਾਹਮਣੇ, ਸੰਗਤ ਵਾਲੇ ਨੇ ਪਿੱਠ ਕਰ ਲਈ ਹੈ ਤੇ ਪੱਥਰਾਂ ਵੱਲ ਮੁੱਖ ਕਰ ਲਿਆ ਹੈ। ਉਹਨੇ ਸਾਰੀ ਕਥਾ ਕਹਿੰਦੇ ਨੇ ਤਕਰੀਬਨ ਇੱਕ ਘੰਟਾ ਕਥਾ ਕੀਤੀ, ਉੱਠ ਗਿਆ, ਜਦੋਂ ਉੱਠਿਆ ਤੇ ਉਸ ਦੇਸ਼ ਦਾ ਜੋ ਰਾਜਾ ਆਇਆ ਸੀ ਸੰਗਤ ਦੇ ਵਿੱਚ, ਉਹਨੇ ਉੱਠ ਕੇ ਪੁੱਛਿਆ, ਮਹਾਰਾਜ ਜੀ ਤੁਸੀਂ ਸੰਗਤ ਇੱਧਰ ਬੈਠੀ ਹੈ, ਤੁਸੀਂ ਉੱਧਰ ਕਥਾ ਕਰ ਰਹੇ ਹੋ, ਇਹ ਕਾਰਨ ਕੀ ਹੈ, ਇਹ ਕੀ ਗੱਲ ਸੀ? ਤਾਂ ਉਹ ਚੁੱਪ ਰਿਹਾ, ਉਹ ਕਹਿਣ ਲੱਗਾ ਕਿ ਜਗਤ ਕਹਿੰਦਾ ਸੀ ਤੁਹਾਡੇ ਹੀ ਅਕਲ ਠਿਕਾਣੇ ਨਹੀਂ, ਮੈਨੂੰ ਵੀ ਹੁਣ ਲੱਗਦਾ ਹੈ ਤੁਹਾਡੀ ਅਕਲ ਠਿਕਾਣੇ ਨਹੀਂ, ਜਾਂ ਤੇ ਕਾਰਨ ਦੱਸੋ। ਉਹ ਕਹਿਣ ਲੱਗਾ ਮਹੰਤ, ਉਹ ਕਹਿਣ ਲੱਗਾ, ਕਹਿੰਦਾ ਮੈਂ ਪੱਥਰਾਂ ਵੱਲ ਮੁੱਖ ਇਸ ਕਰਕੇ ਕੀਤਾ ਹੈ ਕਿਉਂਕਿ ਮੇਰਾ ਤੇ ਸ਼ੌਂਕ ਹੈ ਕਥਾ ਕਰਨ ਦਾ ਤੇ ਉਪਦੇਸ਼ ਕਰਨ ਦਾ, ਮੈਨੂੰ ਆਨੰਦ ਆਉਂਦਾ ਹੈ ਪਰਮਾਤਮਾ ਦੀ ਗੱਲ ਕਰਨ ਦੇ ਵਿੱਚ, ਮੈਂ ਆਪਣੇ ਪਰਮਾਤਮਾ ਦੀ, ਪ੍ਰਭੂ ਦੀ ਗੱਲ ਕਰਨੀ ਹੈ, ਤੇ ਤੁਹਾਡੇ ਤੇ ਪੱਥਰਾਂ ਦੇ ਵਿੱਚ ਕੋਈ ਫਰਕ ਨਹੀਂ ਹੈਗਾ। ਉਹ ਕਹਿੰਦਾ ਇਹ ਕਿਵੇਂ, ਸਾਡੇ ਤੇ ਪੱਥਰਾਂ ਚ ਕਿਉਂ ਫਰਕ ਨਹੀਂ, ਅਸੀਂ ਸਾਹ ਲੈ ਰਹੇ ਹਾਂ, ਪੱਥਰ ਪਏ ਹੋਏ ਨੇ, ਸਾਡਾ ਜੀਵਨ ਚੱਲ ਰਿਹਾ, ਪੱਥਰ ਨਿਰਜੀਵ ਨੇ, ਅਸੀਂ ਸੰਜੀਵ ਹਾਂ, ਇਹ ਤੁਸੀਂ ਕਿਵੇਂ ਕਹਿ ਰਹੇ ਹੋ ਪੱਥਰਾਂ ਦੇ ਵਿੱਚ ਤੇ ਤੁਹਾਡੇ ਚ ਕੋਈ ਫਰਕ ਨਹੀਂ। ਉਹ ਕਹਿਣ ਲੱਗਾ ਮੈਨੂੰ ਤੇ ਕੋਈ ਫਰਕ ਨਜ਼ਰ ਨਹੀਂ ਆਉਂਦਾ। ਕਹਿੰਦਾ ਇਹ ਕਿਵੇਂ? ਕਹਿੰਦਾ ਇਤਨਾ ਸਮਾਂ ਹੋ ਗਿਆ ਤੁਹਾਨੂੰ ਸਤਸੰਗਤ ਕਰਦੇ ਹੋਏ, ਇਤਨਾ ਸਮਾਂ ਹੋ ਗਿਆ, ਨਾ ਤੇ ਤੁਸੀਂ ਬਦਲੇ ਹੋ ਤੇ ਜੇ ਤੁਸੀਂ ਨਹੀਂ ਬਦਲਣਾ ਤੇ ਨਾ ਹੀ ਇਹ ਪੱਥਰ ਬਦਲੇ ਹਨ, ਨਾ ਤੇ ਤੁਹਾਡੇ ਉੱਤੇ ਮੇਰੀ ਕਥਾ ਦਾ ਕੋਈ ਅਸਰ ਆਉਂਦਾ ਹੈ ਤੇ ਨਾ ਇਹਨਾਂ ਪੱਥਰਾਂ ਦੇ ਉੱਤੇ ਕੋਈ ਅਸਰ ਹੋਣਾ ਹੈ, ਬਦਲਣਾ ਤੁਸੀਂ ਵੀ ਨਹੀਂ। ਤੇ ਕਹਿੰਦਾ ਬਦਲਣਾ ਇਹਨਾਂ ਪੱਥਰਾਂ ਨੇ ਵੀ ਨਹੀਂ, ਤੇ ਜੇ ਤੁਸੀਂ ਵੀ ਨਹੀਂ ਬਦਲਣਾ ਤੇ ਇਹਦੇ ਤੋਂ ਚੰਗਾ ਮੈਂ ਪੱਥਰਾਂ ਨੂੰ ਸੁੱਖ ਸੁਣਾ ਕੇ ਖੁਸ਼ ਹੋਲਾ ਕਰਾਂ। ਤੇ ਉਸਦੀ ਇਹ ਗੱਲ ਚੋਟ ਕਰ ਗਈ, ਰਾਜੇ ਦੇ ਦਿਲ ਚ ਸੱਚਾਈ ਹੈ ਕਿ ਜੀਵਨ ਤੇ ਸਾਡਾ ਕੁਛ ਨਹੀਂ ਬਦਲਿਆ, ਇਤਨੀ ਸਤਸੰਗਤ ਕੀਤੀ, ਕਿੱਥੋਂ ਚੱਲੇ ਸਾਂ, ਕਿੱਥੇ ਪਹੁੰਚੇ ਆ, ਕਿੱਥੇ ਪਹੁੰਚੇ ਆ, ਕਦੇ ਦੇਖਿਆ ਹੀ ਨਹੀਂ ਕਿੱਥੋਂ ਤੱਕ ਗਏ ਆ, ਕੁਛ ਪਤਾ ਹੀ ਨਹੀਂ। ਕੋਈ ਰਸ ਹੈ ਧਰਮ ਦਾ, ਕੋਈ ਪਰਮਾਤਮਾ ਦੀ ਝਲਕ ਵੱਜੀ, ਕੋਈ ਸ਼ਬਦ ਸੁਰਤ ਦਾ ਮੇਲ ਹੋਇਆ, ਕੁਛ ਵੀ ਨਹੀਂ। ਤਾਂ ਚੋਟ ਕਰ ਗਈ ਰਾਜੇ ਦੇ ਮਨ ਦੇ ਵਿੱਚ ਗੱਲ। ਕਹਿੰਦੇ ਨੇ ਉਹਨੇ ਪੈਰਾਂ ਦੇ ਵਿੱਚ ਸੀਸ ਨਿਵਾਇਆ ਉਸ ਬੋਧੀ ਮਹੰਤ ਦੇ, ਤੇ ਉਸ ਤੋਂ ਬਾਅਦ ਇਤਨਾ ਅਨੰਨ ਭਗਤ ਬਣ ਗਿਆ ਉਸਦਾ, ਉਸਨੇ ਸਾਰੇ ਚਾਈਨਾ ਨੂੰ ਬੋਧੀ ਕਰ ਦਿੱਤਾ। ਕਾਰਨ ਕੀ ਸੀ? ਰਾਜਾ ਬੋਧੀ ਬਣਿਆ, ਉਹਦਾ ਰਾਜ ਸੀ ਬੋਧ ਦੇ, ਤੇ ਸਾਰੇ ਦੇ ਸਾਰੇ ਤਿੱਬਤ ਨੂੰ ਚਾਈਨਾ ਨੂੰ ਉਹਨੇ ਬੋਧੀ ਕਰ ਦਿੱਤਾ, ਜਾਪਾਨ ਨੂੰ ਬੋਧੀ ਬਣਾ ਦਿੱਤਾ, ਇਧਰੋਂ ਥਾਈਲੈਂਡ ਇੰਡੋਨੇਸ਼ੀਆ ਨੂੰ ਬੋਧੀ ਬਣਾ ਦਿੱਤਾ, ਕਿਉਂਕਿ ਇਹ ਸਾਰੇ ਚਾਈਨਾ ਅਧੀਨ ਸਨ, ਸਾਰੇ ਦੇਸ਼ਾਂ ਨੂੰ ਬੋਧੀ ਬਣਾ ਦਿੱਤਾ। ਰਾਜ ਸੀ ਤੇ ਵਕਤੀ ਤੌਰ ਤੇ ਰਾਜ ਕਬੀਰ ਜੀ ਦੱਸ ਰਹੇ ਹਨ ਮੁਸਲਮਾਨਾਂ ਦਾ ਸੀ, ਤੇ ਆ ਕੇ ਕਬੀਰ ਜੀ ਨਾਲ ਵੀ, ਕਬੀਰ ਜੀ ਦੇ ਨਾਲ ਵੀ ਬੜੇ ਖਏ। ਮੌਕੇ ਦਾ ਰਾਜਾ ਸੀ ਸਿਕੰਦਰ, ਸਿਕੰਦਰ ਲੋਧੀ, ਕਬੀਰ ਜੀ ਤੇ ਉਹਨੇ ਵੀ ਬੜੇ ਜ਼ੁਲਮ ਕੀਤੇ, ਬੜੀ ਤਾੜਨਾ ਦੇਣੀ ਉਹਨੇ, ਇਥੋਂ ਤੱਕ ਬਾਣੀ ਚ ਕਿਹਾ ਜਾਂਦਾ ਹੈ ਜੰਜੀਰਾਂ ਨਾਲ ਬੰਨ ਕੇ ਤੇ ਪਾਣੀ ਦੇ ਵਿੱਚ ਸੁੱਟ ਦਿੱਤਾ, ਦਰਿਆ ਦੇ ਵਿੱਚ। ਪਰ ਕਬੀਰ ਕਹਿੰਦੇ ਨੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਕਹਿੰਦੇ ਨੇ ਮੇਰੀ ਜੰਜੀਰ ਟੁੱਟ ਗਈ ਪਰਮਾਤਮਾ ਦੀ ਕਿਰਪਾ ਦੇ ਨਾਲ। ਤੇ ਇਸ ਤਰ੍ਹਾਂ ਉਹ ਬਾਣੀ ਚ ਵੀ ਦੱਸਦੇ ਹਨ ਕੀ ਜ਼ੁਲਮ ਹੋਇਆ ਹੈ। ਹਾਥੀ ਦੇ ਅੱਗੇ ਸੁੱਟਿਆ ਗਿਆ, ਹਾਥੀ ਨੇ ਨਮਸਕਾਰ ਕਰ ਦਿੱਤੀ ਕਬੀਰ ਜੀ ਨੂੰ, ਐਸਾ ਹੋਇਆ ਹੈ। ਕਬੀਰ ਜੀ ਦੇ ਉੱਤੇ ਚੋਰੀ ਦਾ ਵੀ ਇਲਜ਼ਾਮ ਲੱਗਾ ਹੈ। ਮੌਕੇ ਦਾ ਸਭ ਤੋਂ ਵੱਡਾ ਸੰਤ ਸੀ, ਲੇਕਿਨ ਉਹਦੇ ਉੱਤੇ ਚੋਰੀ ਦਾ ਇਲਜ਼ਾਮ ਲੱਗਦਾ ਹੈ, ਉਹਦੇ ਉੱਤੇ ਬਲਾਤਕਾਰੀ ਹੋਣ ਦਾ ਇਲਜ਼ਾਮ ਵੀ ਲੱਗਿਆ ਹੈ। ਇਤਨਾ ਵੱਡਾ ਮਹਾਨ ਸੰਤ ਜਿਸ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਲਈ, ਉਸ ਇਨਸਾਨ ਦੇ ਉੱਤੇ ਵਿਭਚਾਰੀ ਹੋਣ ਦਾ ਵੀ ਇਲਜ਼ਾਮ ਲੱਗਾ ਹੈ। ਇਤਨਾ ਵੱਡਾ ਕਬੀਰ ਸੰਤ ਤੇ ਉਸ ਦੇ ਉੱਤੇ ਵੀ ਇਲਜ਼ਾਮ ਲਗਾਇਆ। ਕਿਹੜੇ ਮਨੁੱਖਾਂ ਨੇ? ਭੀੜ ਨੇ। ਜਿੱਥੇ ਸੰਤ ਹੁੰਦਾ ਹੈ ਉੱਥੇ ਕਦੀ ਭੀੜ ਨਹੀਂ ਹੁੰਦੀ, ਤੇ ਜਿੱਥੇ ਭੀੜ ਹੈ ਉੱਥੇ ਕਦੀ ਸੰਤ ਨਹੀਂ ਹੁੰਦਾ। ਜਿਸ ਦੇ ਆਲੇ ਦੁਆਲੇ ਭੀੜ ਹੁੰਦੀ ਹੈ ਉਹ ਸੰਤ ਨਹੀਂ ਹੁੰਦਾ, ਤੇ ਜਿੱਥੇ ਸੰਤ ਹੁੰਦਾ ਹੈ ਉੱਥੇ ਕਦੀ ਭੀੜ ਨਹੀਂ ਹੁੰਦੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੇ ਨਿਰਾਸੋ। ਇਕਾਂਤ ਚ ਰਹਿਣਾ ਗੁਰੂ ਨਾਨਕ ਜੀ ਨੇ, ਨਗਰ ਦੇ ਵਿੱਚ ਜਾਣਾ ਨੀ, ਪਿੰਡ ਤੋਂ ਬਾਹਰ ਮਰਦਾਨੇ ਤੇ ਬਾਲੇ ਨੇ ਨਾਲ ਹੋਣਾ ਬਸ, ਹੋਰ ਕਿਸੇ ਨਾਲ ਬਹੁਤਾ ਲੈਣ ਦੇ ਨਹੀਂ। ਇਕਾਂਤ, ਸੰਤ ਇਕਾਂਤ ਪਸੰਦ ਕਰਦਾ ਹੈ। ਇਸ ਕਰਕੇ ਕਬੀਰ ਸੀ ਇਕਾਂਤ ਦੇ ਵਿੱਚ, ਤੇ ਜਿਹੜੀ ਭੀੜ ਸੀ ਬ੍ਰਾਹਮਣਾਂ ਦੀ, ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਇੱਕ ਔਘਟ ਘਾਟੀ ਰਾਮ ਕੀ ਚੇਹ ਚੜ ਰਹੇ ਹੋ ਕਬੀਰ। ਇਹਨਾਂ ਸਮਝ ਲੈਣਾ ਪਰਮਾਤਮਾ ਦੇ ਮਾਰਗ ਤੇ ਭੀੜ ਚੱਲਦੀ ਹੈ, ਭੀੜ ਨਹੀਂ ਚੱਲਦੀ। ਦੇਖਣ ਨੂੰ ਤਾਂ ਭੀੜ ਚੱਲਦੀ ਹੈ, ਬੜਾ ਜਗਤ ਧਰਮ ਕਮਾ ਰਿਹਾ, ਪਰ ਜੋ ਅਸਲੀ ਪਰਮਾਤਮਾ ਦਾ ਮਾਰਗ ਹੈ ਉੱਥੇ ਕੋਈ ਇਕੱਲਾ ਹੀ ਜਾਂਦਾ। ਜਿਹਦੀ ਸੁਰਤ ਸ਼ਬਦ ਨਾਲ ਜੁੜੇ ਉਹਨੂੰ ਕੁਛ ਪਤਾ ਲੱਗਦਾ, ਸਰੀਰ ਥੋੜੀ ਹੈ, ਅੰਦਰ ਦੀ ਦੁਨੀਆ ਹੈ। ਤੇ ਕਬੀਰ ਕਹਿੰਦੇ ਹਨ ਜਿਹ ਮਾਰਗ ਪੰਡਿਤ ਗਏ ਪਾਛੈ ਪਰੀ ਬਹੀਰ, ਕਹਿੰਦੇ ਨੇ ਜਿਹੜੇ ਮਾਰਗ ਦੇ ਉੱਤੇ ਕਾਸ਼ੀ ਦੇ ਪੰਡਿਤ ਚੱਲ ਰਹੇ ਹਨ, ਧਰਮ ਕਮਾ ਰਹੇ ਹਨ, ਮੈਂ ਦੇਖਣਾ ਕਿ ਲੋਕਾਂ ਦੀ ਭੀੜ ਜੁੜੀ ਹੋਈ ਹੈ, ਲੋਕ ਕਹਿ ਰਹੇ ਹਨ ਧਰਮ ਕਮਾ ਰਹੇ ਆ। ਕਬੀਰ ਕਹਿੰਦੇ ਨੇ ਔਘਟ ਘਾਟੀ ਰਾਮ ਕੀ, ਇੱਕ ਬੜੀ ਔਖੀ ਘਾਟੀ ਹੈ ਰੱਬ ਦੇ ਨਾਮ ਦੀ, ਰੱਬ ਦੇ ਘਰ ਪਹੁੰਚਣ ਦੀ, ਬੜਾ ਵਿਖੜਾ ਪਿੰਡ ਹੈ। ਕਬੀਰ ਕਹਿੰਦੇ ਨੇ ਮੈਂ ਉਹਦੇ ਤੇ ਚੱਲ ਰਿਹਾ, ਮੈਂ ਉਹਨਾਂ ਪੰਡਿਤਾਂ ਦੇ ਨਾਲ ਧਰਮ ਕਮਾ ਨਹੀਂ ਗਿਆ, ਮੈਂ ਤੇ ਆਪਣਾ ਹੀ ਮਾਰਗ ਬਣਾ ਰਿਹਾ। ਤੇ ਇਹ ਸੱਚਾਈ ਹੈ, ਸੰਤ ਇਕੱਲਾ ਹੀ ਹੁੰਦਾ ਹੈ। ਹਜ਼ਰਤ ਈਸਾ ਯੀਸ਼ੂ ਮਸੀਹ ਉਹ ਇਕੱਲਾ ਹੀ ਸੀ। ਸਾਰੇ ਯਹੂਦੀਆਂ ਨੇ ਚੁੱਕ ਕੇ ਉਹਨੂੰ ਸੂਲੀ ਤੇ ਟੰਗਤਾ, ਹੱਥਾਂ ਚ ਕਿੱਲੇ ਕੱਢ ਤੇ। ਕਾਰਨ ਕੀ? ਉਹ ਵਿਰੋਧ ਚ ਆ ਗਿਆ ਸੀ, ਭੀੜ ਦੇ ਨਾਲ ਸਹਿਮਤ ਨਹੀਂ ਹੋਇਆ। یہودیاں نے کیا تو حضرت موسیٰ دے ورودھ چ بول رہے ہیں، چک کے انہوں ٹنگ دیتا، سجا دیتی۔ بھیڑ نے قبول نہیں کیتا گرو ارجن دیو مہاراج جی نو، تے بھیڑ نے تتی توی تے بٹھا دیتا۔ بھیڑ قبول کردی نہیں سنت نو، کیونکہ سنت دی بھگتاں تے سہساریاں جوڑ کدے نہ آیا۔ بھگت دا تے سنساری منکھ دا جوڑ نہیں آ سکدا۔ سنساری جی رہا ہے پدارتھ دے تل تے، تے بھگت جیندا ہے پرماتما دے تل تے۔ گرو نانک دیو مہاراج جی تے انہاں دے پتا دا کدی میل نہیں آیا۔ جنہاں دے در تے اسی اج بیٹھے ہاں، تسی بالی والی ساکھی پڑھ کے دیکھو، اتہاس پڑھ کے دیکھو، اودے وچ بار بار مہتا کالو جی آندے نے ایسا پتر کسے دے کر نہ جنمے۔ تن تن شری گرو نانک دیو مہاراج۔ کارن کی سی؟ تال مل بنتا ہی نہیں کسے گل دا۔ پتا نے دتے ہیں 20 روپیے سودا کر کے آؤ، سارے ماتا پتا چاہتے ہیں ساڈا پتر بزنس مین بنے، ساڈا پتر ڈاکٹر بن جائے، بلو ساڈا پتر انجینئر بن جاوے۔ کون چاہتا ہے میرا پتر سنت بن جاوے؟ کون چاہتا ہے میرا پتر بھگت بن کے سنسار تو نرلیپ ہو جاوے؟ کسے دے اندر دی چاہت نہیں ہوتی۔ بہت تھوڑے دھرم دی اچھا ہے، پورن روپ سے دھرم کون چاہتا ہے؟ کوئی بھی نہیں۔ تے گرو گرنتھ صاحب مہاراج تے بیٹھے ہیں بھگت بنان واسطے، ایتھے پورن کرن واسطے بیٹھے ہیں۔ تے سچائی ہے جو سمپورنتا ول گیا ہے، تے ماتا پتا ڈول گئے، گھبرا گئے۔ پتا کہندا ہے جا کے ہردیال پروہت نو کہ تسی تا کہندے سو گرو نانک دے سر دے سیس دے اتے چھتر چولن گے، گرو نانک دا سارے پاسے نام ہووے گا، یہ بہت وڈے پرتاپی ہون گے۔ کہندے نے اے پرتاپ ہے گھر دیاں چیزاں چک کے تے باہر سادھواں چ ونڈ آندے ہن، جتنا میں کمایا ہے اجے تک اجاڑی جاندے ہن وقت۔ ربندر ناتھ ٹیگور ایک گل لکھتے ہیں جو پچھم بنگال دے بہت وڈے کوی ہوئے ہیں، بہت وڈے کوی ہوئے ہیں پچھم بنگال دے، سنسکرت دے تے برج بھاشا دے بہت وڈے کوی سن۔ او تین کوی ہوئے ہیں سمکالین، اکو سمے دے وچ تین قوما دے وچ، ہندو قوم، مسلمان قوم تے سکھ قوم۔ سکھ دھرم دے وچ سنت کوی ہوئے ہیں تے اکو سمے چ ہوئے ہیں بھائی صاحب بھائی ڈاکٹر ویر سنگھ سنت کوی۔ انہاں دیاں رچناواں سنسارک تل تو بہت اچیاں ہیں۔ وہ پربھو دے نال جوڑن دی گل ہے، وہ دھن دے نال جوڑن دی گل نہیں کرتے، پدارتھ نال نہیں جوڑتے۔ ڈاکٹر محمد اقبال اسلام چ ہوئے ہیں بہت اچی صورت دے مالک، سنسار تو بہت اچی گل کرتے ہیں، بہت اچی صورت دی گل ہے۔ تے ایک ہوئے ہیں سنسکرت برج بھاشا دے کوی، وہ ہوئے ہیں رویندر ناتھ ٹیگور۔ رویندر ناتھ ٹیگور ایک گل لکھتے ہیں، وہ کہندے ہیں کوئی بھی اوتار اپنے سمے دے وچ نہیں پوجیا جاندا، گھٹ تو گھٹ 100 سال بعد، 50 یا 100 سال بعد وہ مانتا ہوندی ہے۔ کوئی بھی مہاپرش سمے دے اتنے تے کبیر نو بلاتکار ہی کہہ رہے ہیں کاشی دے لوگ، تے اج کبیر دے نام دے گرنتھ ہیں، اسی انہاں دی کتھا کر رہے ہیں۔ پر کاشی دے لوکاں نے الزام لایا کبیر چور ہے، کبیر وبچاری ہے، ڈاکو ہے، لوگ وقت دے اتنے اوتار نو کدی مانتے ہی نہیں، وقتی طور تے چک کے حضرت عیسیٰ نو سولی تے ٹنگ دیتا گیا، تے بعد چ پوجا دنیا دے وچ چرچ ہی چرچ اس عیسیٰ دے نام دے۔ وقتی طور تے گرو نانک صاحب نو بیدی کہہ رہے ہیں، پوتنا ہے، بےتالا ہے، پچھو سارے بےدیاں نو مان، تین بےدیاں کی کل وکھے پرگٹے نانک رائے، سب سکھن کو سکھ دے جہت ہے پئے سہائے۔ وقتی طور تے کسے دے نال سہمت نہیں ہوندا سماج، کیوں؟ کیونکہ کہندے نے اوتار اپنے نالوں 100 سال اگے دی گل کرتا ہے، 50 سال اگے دی گل، اتنے اوپر دی گل کرتا ہے اوتار، جڑے لوگ وقتی طور تے ہوندے نو سمجھدے نہیں، وہ کہندے نے یہ بولا ہو گیا ہے۔ اصل گل دے وچ اکو سیاحا ہوندا ہے، سنسار مورکھتا دے وچ جیندا ہے، لیکن ودوان کہندے نے بڑے مورکھاں دی بھیڑ دے وچ سیاحا ہو جانا بھی ایک گناہ ہے۔ بڑے مورکھاں دی بھیڑ دے وچ ایک سیاحا ہو جاوے، وہ سیاحا ہو جانا بھی ایک گناہ ہے، یہ سچائی ہے۔ وہ پھر جتنے مورکھ نو سیانے نو جین نہیں دیندے، وہ کہندے ہیں کہ اسی سارے کتھے ہاں، یہ سیانا کیوں ہو گیا، یہ نو نہیں بخشاں گے ہن۔ اس کر کے اوتار قبولیا نہیں جاندا وقتی طور تے، جدو ہوندا ہے کارن تال مل بنتا ہی نہیں سوچدا، ਬੇਦੀ ਕਹਿੰਦੇ ਹਨ ਕਿ ਜਨੇਊ ਪਾਓ, ਗੁਰੂ ਨਾਨਕ ਤੋੜ ਕੇ ਪਾਸੇ ਸੁੱਟ ਦਿੱਤਾ ਜਨੇਊ, ਤਾਲਮੇਲ ਬਣਿਆ ਹੀ ਨਹੀਂ ਮਾਤਾ ਪਿਤਾ ਦੇ ਨਾਲ, ਪੁਰੋਹਿਤ ਦੇ ਨਾਲ, ਕਿਸੇ ਕੀਮਤ ਤੇ ਨਹੀਂ ਪਾਵਾਂਗੇ ਜਨੇਊ, ਨਹੀਂ ਪਾਵਾਂਗੇ ਅਸੀਂ, ਅਸੀਂ ਕਿਉਂ ਪਾਈਏ ਜਨੇਊ, ਨਹੀਂ ਤਾਲਮੇਲ ਬਣ ਰਿਹਾ ਤੇ ਨਹੀਂ ਕਬੂਲਿਆ, ਕਾਰਨ ਤਾਲਮੇਲ ਨਹੀਂ ਬਣਿਆ ਬੇਦੀਆਂ ਦੇ ਨਾਲ ਤੇ ਗੁਰੂ ਨਾਨਕ ਸਾਹਿਬ ਨੂੰ ਇੱਕ ਪਾਸੇ ਕਰ ਦਿੱਤਾ। ਵਕਤੀ ਤੌਰ ਤੇ ਨਹੀਂ ਪੂਜੇ ਜਾਂਦੇ ਅਵਤਾਰ, ਬਾਅਦ ਦੇ ਵਿੱਚ ਸਮਾਂ ਪਾ ਵਕਤੀ ਤੌਰ ਤੇ 33 ਤਵੀ ਤੇ ਬਿਠਾ ਦਿੱਤਾ ਇਸਲਾਮ ਨੇ, ਤੇ ਬਾਅਦ ਅੱਜ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਹਾਂ। ਕਾਰਨ ਕਿਉਂਕਿ ਉਸ ਸਮੇਂ ਇਤਨੀ ਉੱਪਰ ਦੀ ਗੱਲ ਹੁੰਦੀ ਹੈ ਅਵਤਾਰ ਦੀ ਕਿ ਲੋਕਾਂ ਦੇ ਸਮਝ ਚ ਨਹੀਂ ਹੁੰਦੀ, ਲੋਕੀ ਸਮਝਦੇ ਹਨ ਇਹ ਗੱਲ ਸੱਚ ਨਹੀਂ ਹੈ, ਪਰ ਉਹ ਗੱਲ ਬਹੁਤ ਉੱਪਰ ਦੀ ਹੁੰਦੀ ਹੈ, ਬਹੁਤ ਉੱਚੀ ਗੱਲ ਸਮਝਣ ਵਾਸਤੇ ਸੁਰਤ ਉੱਪਰ ਚਾਹੀਦੀ ਹੈ, ਪਰ ਸੁਰਤ ਬੜੀ ਨੀਵੀ, ਬੜੀ ਥੱਲੇ ਸਾਡੀ। ਤਾਂ ਇੱਥੇ ਕਬੀਰ ਦੱਸ ਰਹੇ ਹਨ ਕਿਸੇ ਵੀ ਸ਼ਬਦ ਦੇ ਅੰਤਰੀਵ ਭਾਵ ਨੂੰ ਪਹਿਲੇ ਖੋਲਣਾ ਪੈਂਦਾ ਹੈ, ਫਿਰ ਅਖਰੀ ਹਰਥ ਹੁੰਦੇ ਹਨ। ਇਹ ਜੋ ਪਵਿੱਤਰ ਸ਼ਬਦ ਹੈ ਕਬੀਰ ਜੀ ਦਾ, ਇਹ ਮੁੱਲੇ ਦੇ ਉੱਤੇ ਹੈ। ਗੱਲ ਚੱਲੀ ਸੀ ਸੁਭਾਵਕ ਵਿੱਚ, ਇਸ ਤਰ੍ਹਾਂ ਦਾ ਪ੍ਰਸੰਗ ਚੱਲ ਪਿਆ, ਸੋ ਇੱਧਰ ਮੈਨੂੰ ਜਾਣਾ ਪਿਆ। ਪਹਿਲਾਂ ਅੰਤਰੀਵ ਭਾਵ ਨੂੰ ਖੋਲਣਾ ਪੈਂਦਾ ਹੈ, ਫਿਰ ਅਖਰੀ ਅਰਥ ਹੁੰਦੇ ਹਨ। ਤੇ ਜੇ ਅਖਰੀ ਅਰਥ ਕਰਕੇ ਅੱਗੇ ਦੌੜ ਜਾਈਏ ਤੇ ਫਿਰ ਅੰਤਰੀਵ ਭਾਵ ਦਾ ਅਰਥ ਕੀ ਹੈ, ਕਹਿਣ ਦਾ ਸਮਝਾ ਕੀ ਰਹੇ ਹਨ ਕਬੀਰ ਜੀ, ਉਹ ਅੰਤਰੀਵ ਭਾਵ ਨੂੰ ਸਮਝਣਾ ਪਏਗਾ। ਇਸ ਕਰਕੇ ਕੁਛ ਸਮਾਂ ਲਗਾਇਆ ਜਾਂਦਾ ਅੰਤਰੀਵ ਭਾਵ ਤੇ ਅੰਤ ਦੇ ਸਮੇਂ ਅਖਰੀ ਅਰਥ ਕੀਤੇ ਜਾਂਦੇ ਹਨ, ਜੋ ਅੱਖਰਾਂ ਦੇ ਤੌਰ ਤੇ ਹਨ ਅਖਰੀ ਅਰਥ। ਪਰ ਅੰਤਰੀਵ ਭਾਵ ਦੇ ਵਿੱਚ ਕਬੀਰ ਜੀ ਕਹਿ ਰਹੇ ਹਨ, ਕੀ ਕਹਿ ਰਹੇ ਹਨ, ਉਹ ਕਹਿੰਦੇ ਹਨ ਇਹ ਮੁੱਲਾ, ਮੁੱਲੇ ਦੇ ਨਾਲ ਵਿਚਾਰ ਹੁੰਦੀ ਹੈ ਤੇ ਉਹਨਾਂ ਦੀ ਕੀ ਵਿਚਾਰ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਮੁੱਲਾ ਜੋ ਮਨ ਸਿਓ ਲਰੈ,
ਉਹ ਮੁੱਲਾ ਹੈ ਜਿਹੜਾ ਆਪਣੇ ਮਨ ਦੇ ਨਾਲ ਲੜਦਾ ਹੈ। ਕਬੀਰ ਕਹਿੰਦੇ ਨੇ ਜੋ ਆਪਣੇ ਮਨ ਦੇ ਨਾਲ ਨਹੀਂ ਲੜ ਸਕਦਾ ਉਹ ਧਾਰਮਿਕ ਮਨੁੱਖ ਨਹੀਂ। ਤਨ ਦੇ ਉੱਤੇ ਧਰਮੀ ਬਣ ਜਾਣਾ ਕੋਈ ਹੋਰ ਗੱਲ ਹੈ, ਲੇਕਿਨ ਮਨ ਦਾ ਧਰਮੀ ਬਣ ਜਾਣਾ ਇਹ ਤੇ ਤਪੱਸਿਆ ਹੈ। ਮਨ ਸਾਧੈ ਸਿੱਧ ਹੋਏ, ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹੋ ਮਨ ਸ਼ਕਤੀ ਇਹੋ ਮਨ ਸੀਓ, ਇਹੋ ਮਨ ਪੰਚ ਤਤ ਕੋ ਜੀਓ, ਇਹੋ ਮਨ ਲੇ ਜੋ ਉਨ ਮਨ ਰਹਿ, ਤੀਨ ਲੋਕ ਕੀ ਬਾਤੈ ਕਹਿ। ਕਬੀਰ ਕਹਿੰਦੇ ਨੇ ਧਰਮ ਦੀ ਸਾਧਨਾ ਕੀ ਹੈ। ਕਬੀਰ ਕਹਿੰਦੇ ਹਨ ਆਪਣੀ ਬਾਣੀ ਦੇ ਵਿੱਚ, ਉਹਨਾਂ ਦੀ ਬਾਣੀ ਹੈ 52 ਅੱਖਰੀ। ਅੱਖਰਾਂ ਦੀ ਬੜੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ, ਤੇ ਅੱਖਰਾਂ ਦੇ ਉੱਤੇ ਫਿਰ ਉਹ ਕਹਿੰਦੇ ਹਨ 52 ਅੱਖਰੀ ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਗੌੜੀ ਰਾਗ ਦੇ ਵਿੱਚ, ਤੇ ਇੱਕ 52 ਅੱਖਰੀ ਹੈ ਗੁਰੂ ਭਗਤ ਕਬੀਰ ਜੀ ਦੀ। ਇੱਕ ਆਸਾ ਰਾਗ ਦੇ ਵਿੱਚ ਪੱਟੀ ਲਿਖੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਤੇ ਇੱਕ ਆਸਾ ਰਾਗ ਦੇ ਵਿੱਚ ਪੱਟੀ ਹੈ ਤੀਸਰੇ ਪਾਤਸ਼ਾਹ ਜੀ ਦੀ। ਪੱਟੀ ਤੋਂ ਭਾਵ ਅੱਖਰਾਂ ਨੂੰ ਖੋਲਿਆ ਹੈ। ਸੱਤੈ ਸੋਏ ਸ੍ਰਿਸ਼ਟ ਜਿਨ ਸਾਜੀ, ਸੱਤੇ ਤੋਂ ਜਿਨੇ ਸ੍ਰਿਸ਼ਟੀ ਸਾਜੀ ਹੈ, ਅੱਖਰਾਂ ਦੇ ਉੱਤੇ ਵੀ ਪਰਮਾਤਮਾ ਨਾਲ ਜੋੜਿਆ ਹੈ। ਅਵਤਾਰ ਦੇ ਵਿੱਚ, ਭਗਤ ਦੇ ਵਿੱਚ ਤੇ ਸੰਸਾਰੀ ਚ ਫਰਕ ਕੀ ਹੈ? ਸੰਸਾਰੀ ਧਰਮ ਦੀ ਗੱਲ ਨੂੰ ਵੀ ਆਪਣੇ ਪਰਿਵਾਰ ਤੇ ਜੋੜੇਗਾ, ਬ੍ਰਹਮ ਦੀਆਂ ਗੱਲਾਂ ਨੂੰ ਵੀ ਆਪਣੇ ਉੱਤੇ ਟੁਕਾਏਗਾ। ਤੇ ਭਗਤ ਦੀ ਪਹਿਚਾਨ ਕੀ ਹੈ? ਉਹ ਸੰਸਾਰ ਦੀ ਗੱਲ ਨੂੰ ਵੀ ਨਿਰੰਕਾਰ ਦੇ ਨਾਲ ਜੋੜ ਦੇਗਾ। ਚੱਲ ਰਹੀ ਹੋਏਗੀ ਘਰ ਦੇ ਵਿੱਚ ਗੱਲ, ਪਰ ਉੱਥੇ ਵੀ ਸਤਸੰਗਤ ਦੀ ਗੱਲ ਚੱਲ ਪਏਗੀ, ਉਹਨੂੰ ਕਹਿੰਦੇ ਨੇ ਭਗਤ। ਤੇ ਸੰਸਾਰੀ ਆਇਆ ਹੈ ਗੁਰਦੁਆਰੇ ਧਰਮ ਮੰਦਰਾਂ ਦੇ ਵਿੱਚ, ਉੱਥੇ ਵੀ ਆਪਣੇ ਹੀ ਰੋਣੇ ਚੱਲ ਰਹੇ ਹਨ। ਆਏ ਹਨ ਧਰਮ ਮੰਦਰਾਂ ਦੇ ਵਿੱਚ, ਉੱਥੇ ਵੀ ਪਿਆਰ ਦੇ, ਉੱਥੇ ਵੀ ਪਰਿਵਾਰ ਦੇ ਹੀ ਸਿਆਪੇ ਚੱਲ ਰਹੇ ਨੇ। ਉੱਥੇ ਆਪਸ ਦੀਆਂ ਗੱਲਾਂ ਜੋ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੈਗੀ ਧਰਮ ਦੇ ਵਿੱਚ, ਜਿਨ੍ਹਾਂ ਨੂੰ ਵਰਜਿਤ ਕੀਤਾ ਗਿਆ ਧਰਮ ਦੇ ਵਿੱਚ, ਬਸ ਉਹ ਹੀ ਵਾਰ ਵਾਰ ਗੱਲਾਂ ਘੁੰਮ ਕੇ ਉੱਥੇ, ਤੇ ਅਵਤਾਰ ਵਾਰ ਵਾਰ ਸੰਸਾਰ ਦੇ ਵਿੱਚ ਗੱਲ ਚੱਲਦੀ ਹੈ, ਸੁਭਾਵਕ ਗੱਲ ਚੱਲਦੀ ਹੈ, ਤੇ ਰਮਜ ਚ ਗੱਲ ਕਹਿ ਜਾਂਦੇ ਹਨ, ਤੇ ਬਾਣੀ ਰਮਜ ਦੇ ਵਿੱਚ ਹੈ। ਭਗਤ ਕਬੀਰ ਨੇ ਅੱਖਰਾਂ ਦੀ ਵਡਿਆਈ ਕੀਤੀ ਹੈ। ਉਹ ਅੱਖਰਾਂ ਦੀ ਵਡਿਆਈ ਕਹਿੰਦੇ ਨੇ ਮੰਮਾ, ਮੰਮੇ ਅੱਖਰ ਤੋਂ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ। ਮਨ ਹੀ ਮਨ ਸਿਉ ਕਹਿ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਕਬੀਰ ਕਹਿੰਦੇ ਨੇ ਆਏ ਹਾਂ ਅਸੀਂ ਗੁਰਦੁਆਰੇ, ਕਾਰਨ ਕੀ ਹੈ, ਰੀਜ਼ਨ ਕੀ ਹੈ? ਉਹ ਰੀਜ਼ਨ ਦੱਸਦੇ ਹਨ, ਮਨ ਨੂੰ ਸਾਧਣ। ਮਨ ਅਤ ਮਲੀਨ ਹੈ, ਮਨ ਅਤ ਵਿਕਾਰੀ ਹੈ, ਮਨ ਦੇ ਵਿੱਚ ਵਾਸ਼ਨਾਵਾਂ ਦੇ ਸਾਗਰ ਚੱਲ ਰਹੇ ਹਨ, ਹੜ ਚੱਲ ਰਹੇ ਹਨ, ਵਾਸ਼ਨਾ ਦੀ ਛੱਲ ਵੱਜਦੀ ਹੈ, ਧਰਮ ਡੁੱਬ ਕੇ ਰਹਿ ਜਾਂਦਾ ਜਦੋਂ ਮਨ ਦੇ ਅੰਦਰ ਵਾਸ਼ਨਾ ਚੱਲਦੀ ਹੈ। ਕਬੀਰ ਕਹਿ ਰਹੇ ਹਨ ਤੇ ਫਿਰ ਸਾਧਨਾ ਕਿਹਨੂੰ ਹੈ? ਤਨ ਨੂੰ। ਤਨ ਦੀ ਸਾਧਨਾ ਧਰਮ ਦੀ ਸਾਧਨਾ ਨਹੀਂ ਹੈ, ਮਨ ਦੀ ਸਾਧਨਾ। ਮਨ ਸਾਧੈ ਸਿੱਧ ਹੋਏ। ਸਾਧ ਕੌਣ ਹੈ? ਜੋ ਆਪਣੇ ਮਨ ਨੂੰ ਸਾਧ ਲੈਂਦਾ ਹੈ। ਮਨ ਬਾਰ ਬਾਰ ਵਾਸ਼ਨਾ ਚ ਜਾਂਦਾ ਹੈ ਤੇ ਕਬੀਰ ਕਹਿੰਦੇ ਹਨ ਮਨ ਨੂੰ ਵਾਸ਼ਨਾ ਵੱਲੋਂ ਹਟਾ ਕੇ ਤੇ ਗੁਰੂ ਵੱਲ ਜਿਹੜਾ ਲਗਾ ਲਵੇ ਉਹੀ ਮੁੱਲਾ ਹੈ, ਉਹੀ ਕਾਜੀ ਹੈ। ਸੋ ਮੁੱਲਾ ਜੋ ਮਨ ਸਿਓ ਲੜੈ, ਲੜੈ ਤੋਂ ਭਾਵ ਲੜਦਾ ਹੈ, ਮਨ ਬਾਰ ਬਾਰ ਜਾਂਦਾ ਹੈ ਸੰਸਾਰ ਦੇ ਵਿੱਚ, ਤਾਂ ਕਬੀਰ ਕਹਿੰਦੇ ਨੇ ਜੋ ਮਨ ਨੂੰ ਸੰਸਾਰ ਦੇ ਵੱਲੋਂ ਰੋਕ ਕੇ ਮਨ ਬਾਰ ਬਾਰ ਸੰਸਾਰ ਦੀਆਂ ਗੱਲਾਂ ਦੇ ਵਿੱਚ ਖਚਤ ਹੁੰਦਾ ਹੈ, ਕਬੀਰ ਕਹਿੰਦੇ ਨੇ ਜੋ ਮਨ ਨੂੰ ਸੰਸਾਰ ਦੀ ਗੱਲਾਂ ਦੇ ਵਿੱਚੋਂ ਚੁੱਕ ਕੇ ਤੇ ਨਿਰੰਕਾਰ ਦੇ ਵੱਲ ਜੋੜ ਦੇਵੇ ਉਹ ਮੁੱਲਾ ਹੈ। ਜੋ ਮਨ ਦੇ ਪਿੱਛੇ ਚੱਲ ਪਵੇ ਉਹ ਗੁਰਮੁਖ ਨਹੀਂ ਹੈ, ਉਹ ਪਰਮਾਤਮਾ ਦਾ ਭਗਤ ਨਹੀਂ ਹੋ ਸਕਦਾ। ਉਹ ਕਿਸੇ ਕੀਮਤ ਉਹ ਮਨਮੁਖ ਹੈ। ਮਨਮੁਖ ਦਾ ਅਰਥ ਕੀ ਹੈ? ਜੋ ਮਨ ਕਹੇ ਉਹ ਕਰੀ ਜਾਓ। ਗੁਰਮੁਖ ਦਾ ਅਰਥ ਕੀ ਹੈ? ਗੁਰਮੁਖ ਮਨ ਕਹਿੰਦਾ ਹੈ ਸ਼ਰਾਬ ਪੀ ਲੋ, ਸ਼ਰਾਬ ਪੀਵੀ ਜਾਵੋ। ਮਨ ਕਹਿੰਦਾ ਹੈ ਪੱਬਾਂ ਚ ਜਾਈਏ, ਜਾਈ ਜਾਵੋ। ਗੁਰੂ ਕਹਿੰਦਾ ਅੰਮ੍ਰਿਤ ਛਕ ਲੈ, ਨਹੀਂ ਛਕਣਾ। ਗੁਰੂ ਤੇਰੇ ਕੋਲ ਕੀ ਲੈਣਾ? ਤੇਰੀ ਮਤ ਛੋਟੀ ਸਾਡੀ ਵੱਡੀ, ਅਸੀਂ ਸਿਆਣੇ ਆ, ਅਸੀਂ ਹਜੇ ਜੀਵਨ ਆਪਣੇ ਢੰਗ ਨਾਲ ਬਤੀਤ ਕਰਾਂਗੇ, ਜਦੋਂ ਬੁਢੇਪਾ ਆ ਜਾਏਗਾ ਫਿਰ ਛਕਾਂਗੇ। ਕਾਰਨ, ਕਿਉਂਕਿ ਬੁਢੇਪੇ ਤੋਂ ਅੱਗੇ ਹੈ ਮੌਤ ਤੇ ਮੌਤ ਦਾ ਹੈ ਡਰ। ਹੁਣ ਜਾਈਏ ਕਿਤੇ ਕਿੱਥੇ? ਪਰ ਜਵਾਨ ਨੂੰ ਆਸ ਹੈ ਹਜੇ ਫਿਰ ਛਕਾਂਗੇ, ਬੁਢੇਪਾ ਅੱਗੇ ਹੈ। ਪਰ ਬੁੱਢੇ ਨੂੰ ਕੋਈ ਆਸ ਨਹੀਂ ਕਿਉਂਕਿ ਅੱਗੇ ਮੌਤ ਹੈ। ਅੱਗੇ ਕੀ ਹੈ? ਅੱਗੇ ਖਾਤਮਾ ਹੈ ਤੇ ਖਾਤਮੇ ਤੋਂ ਪਹਿਲੇ ਕੀ ਕਰ ਲਈਏ? ਹੁਣ ਧਰਮ ਕਮਾ ਲਈਏ, ਮੂੰਹ ਦਿਖਾਉਣਾ ਹੈ ਪ੍ਰਭੂ ਨੂੰ, ਬਸ ਇਤਨਾ। ਇਸ ਡਰ ਕਰਕੇ ਫਿਰ ਧਰਮ ਦੇ ਵੱਲ ਚੱਲਦਾ ਹੈ ਇਨਸਾਨ। ਪਰ ਨਾ ਬੱਚਾ ਚੱਲੇਗਾ, ਕਿਉਂਕਿ ਬੱਚੇ ਨੂੰ ਆਸ ਹੈ ਕਿ ਜਵਾਨ ਹੋਣਾ ਹੈ, ਤੇ ਜਵਾਨ ਤੇ ਧਰਮ ਦੇ ਤਲ ਤੇ ਪੂਰਨ ਰੂਪ ਦੇ ਵਿੱਚ ਚੱਲੇਗਾ ਹੀ ਨਹੀਂ ਕਦੀ ਮਨ ਕਰਕੇ। ਕਦੀ ਧਰਮ ਦੀ ਸੋਝੀ ਲੈਣ ਦਾ ਇੰਟਰਸਟ ਬਣੇਗਾ ਨਹੀਂ। ਕਾਰਨ, ਕਿਉਂਕਿ ਹਜੇ ਤੇ ਜ਼ਿੰਦਗੀ ਬਹੁਤ ਪਈ ਹੈ। ਕੁਛ ਖਾਣਾ ਹੋਵੇ ਜਵਾਨੀ ਦੇ ਵਿੱਚ, ਕੁਛ ਪਹਿਰਨਾ ਹੋਵੇ ਜਵਾਨੀ ਦੇ ਵਿੱਚ, ਕੁਛ ਦੇਖਣਾ ਹੋਵੇ ਜਵਾਨੀ ਦੇ ਵਿੱਚ, ਕੁਛ ਹੰਢਾਣਾ ਹੋਵੇ ਜਵਾਨੀ ਦੇ ਵਿੱਚ, ਤੇ ਜੇ ਧਰਮ ਦੀ ਗੱਲ ਕੀਤੀ ਜਾਏ ਕਹਿੰਦੇ ਨੇ ਨਹੀਂ ਨਹੀਂ ਇਹ ਬੁੱਢਿਆਂ ਦੇ ਲਈ ਹੈ, ਇਹ ਬਜ਼ੁਰਗਾਂ ਦੇ ਲਈ ਹੈ, ਧਰਮ ਸਾਡੇ ਲਈ ਥੋੜੀ ਹੈ। ਪਰ ਗੁਰਦੇਵ ਕਹਿੰਦੇ ਨੇ ਨਹੀਂ, ਨੈਨੋ ਨੀਰ ਵਹਿ ਤਨ ਖੀਨਾ ਭਏ ਕੇਸ ਦੁੱਧ ਬਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਣੀ, ਜਦੋਂ ਅੱਖਾਂ ਚੋਂ ਦਿਸਦਾ ਨਹੀਂ, ਰਸਨਾ ਬੋਲ ਨਹੀਂ ਸਕਦੀ, ਪੈਰ ਚੱਲਦੇ ਨਹੀਂ, ਤੇ ਉਦੋਂ ਧਰਮ ਦੀ ਆਸ ਕਰੇਗਾ? ਅਬਰੇ ਧਰਮ ਕੀ ਆਸ ਕਰੈ, ਉਦੋਂ ਧਰਮ ਦੀ ਆਸ ਕਰੇਗਾ? ਇਹ ਕਿਹੋ ਜਿਹੀ ਗੱਲ ਹੈ? ਤੂੰ ਸੰਸਾਰ ਦੇ ਵਿੱਚ ਜੀਵਨ ਬਤੀਤ ਕਰਨਾ ਚਾਹੁੰਦਾ ਆਪਣੀ ਤਰੁਣ ਅਵਸਥਾ ਦੇ ਵਿੱਚ, ਜਵਾਨੀ, ਪਰ ਤੂੰ ਧਰਮ ਕਮਾਉਣਾ ਚਾਹੁੰਦਾ ਬਜ਼ੁਰਗੀ ਚ, ਕੁਛ ਪਹਿਨਣਾ ਹੈ, ਇੱਛਾ ਹੈ, ਤੇ ਜਵਾਨੀ ਸਭ ਤੋਂ ਪ੍ਰਬਲ ਹੈ, ਪਹਿਰੋ ਖਾਵੋ, ਤੇ ਧਰਮ ਕਮਾਉਣਾ ਹੈ ਬੁੱਢੇ ਹੋ ਕੇ? ਤਾਂ ਗੁਰਦੇਵ ਕਹਿੰਦੇ ਨੇ ਇਹ ਬਿਲਕੁਲ ਧਰਮ ਕਮਾ ਹੀ ਨਹੀਂ ਸਕਦਾ ਬਜ਼ੁਰਗ ਹੋ ਕੇ, ਤੇ ਸਰੀਰ ਹੀ ਸਾਥ ਨਹੀਂ ਦਿੰਦਾ। ਧਰਮ ਦਾ ਰਸ ਤੇ ਜਵਾਨੀ ਚ ਆਉਂਦਾ ਹੈ। ਤੇ ਮੁੱਲਾ ਕਹਿੰਦੇ ਨੇ ਕਬੀਰ ਜੀ ਉਹ ਹੈ ਜਿਹੜਾ ਆਪਣੇ ਮਨ ਨਾਲ ਲੜ ਲਵੇ। ਮਨ ਕਹਿੰਦਾ ਹੈ ਹਜੇ ਧਰਮ ਨਹੀਂ ਕਮਾਉਣਾ, ਤੇ ਗੁਰੂ ਕਹਿੰਦਾ ਹੈ ਕਮਾ। ਮਨ ਦੇ ਵਿੱਚ ਹੈ ਕਾਮ, ਤੇ ਗੁਰੂ ਕਹਿੰਦੇ ਨੇ ਮਨ ਚ ਰਾਮ ਨੂੰ ਵਸਾ। ਮਨ ਦੇ ਵਿੱਚ ਹੈ ਲੋਭ, ਹਰ ਵਕਤ ਧਨ ਦੀ ਦੌੜ, ਹਰ ਵਕਤ ਧਨ ਚਾਹੀਦਾ ਹੈ। ਪਰ ਗੁਰਦੇਵ ਕਹਿੰਦੇ ਨੇ ਮਨ ਦੇ ਵਿੱਚ ਸੰਤੋਖ ਨੂੰ ਵਸਾ, ਜੋ ਹੈ ਆਪਣੇ ਪਿੱਛੇ ਨੂੰ ਦੇਖ, ਉਦਮ ਕਰ, ਪਰ ਆਪਣੇ ਪਿੱਛੇ ਨੂੰ ਦੇਖ ਕੇ ਕਰ ਤੇ ਸੰਤੋਖੀ ਬਣ। ਪਰ ਮਨ ਕਹਿੰਦਾ ਹੈ ਲੋਭ, ਹਰ ਵਕਤ ਲੋਭ। ਗੁਰੂ ਕਹਿੰਦੇ ਨੇ ਨਿਰੰਕਾਰ ਨੂੰ ਹਿਰਦੇ ਚ ਵਸਾ, ਪਰ ਮਨ ਕਹਿੰਦਾ ਹੈ ਹੰਕਾਰ ਹੀ ਮੇਰੀ ਜ਼ਿੰਦਗੀ ਹੈ। ਤੇ ਗੁਰਦੇਵ ਕਹਿੰਦੇ ਨੇ ਜਦੋਂ ਤੱਕ ਮਨ ਦੇ ਵਿੱਚ ਅਹੰਕਾਰ ਹੈ ਉਦੋਂ ਤੱਕ ਨਿਰੰਕਾਰ ਨਹੀਂ ਵਸ ਸਕਦਾ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਦੋਂ ਤੱਕ ਮਨ ਦੇ ਵਿੱਚ ਮੈਂ ਹੈ ਉਦੋਂ ਤੱਕ ਤੂੰ ਨਹੀਂ ਵਸ ਸਕਦਾ। ਜਦੋਂ ਤੱਕ ਹੰਕਾਰ ਹੈ ਉਦੋਂ ਤੱਕ ਨਿਰੰਕਾਰ ਅੰਦਰ ਨਹੀਂ ਆ ਸਕਦਾ। ਜਦੋਂ ਤੱਕ ਅੰਦਰ ਮੈਂ ਪਈ ਹੋਈ ਹੈ ਉਦੋਂ ਤੱਕ, ਜਦੋਂ ਤੱਕ ਆਪਣੀਆਂ ਚਿੰਤਾਵਾਂ ਸਾਡੇ ਮਨ ਦੇ ਵਿੱਚ, ਵਿਚਾਰਾਂ ਚ, ਸੋਚਾਂ ਚ ਆਪਣੇ ਖਿਆਲ ਦੌੜ ਰਹੇ ਨੇ, ਉਦੋਂ ਤੱਕ ਗੁਰੂ ਦੀ ਬਾਣੀ ਨਹੀਂ ਮਨ ਚ ਵੱਸ ਸਕਦੀ। ਸਾਡੇ ਆਪਣੇ ਖਿਆਲ ਚੱਲਣਗੇ। ਕਦੀ ਵੀ ਦੇਖ ਲੈਣਾ, ਲਗਾਉਣ ਦੀ ਕੋਸ਼ਿਸ਼ ਕਰਾਂਗੇ ਮਨ ਨੂੰ ਬਾਣੀ ਦੇ ਵਿੱਚ, ਸ਼ਬਦ ਦੇ ਵਿੱਚ, ਕੀਰਤਨ ਦੇ ਵਿੱਚ। ਮਨ ਬਾਰ ਬਾਰ ਚਲਾ ਜਾਂਦਾ ਹੈ। ਕਿੱਥੇ ਜਾਂਦਾ ਹੈ? ਮਨ ਚਲਾ ਜਾਂਦਾ ਹੈ ਭੂਤਕਾਲ ਦੀਆਂ ਯਾਦਾਂ ਦੇ ਵਿੱਚ, ਮਨ ਚਲਾ ਜਾਂਦਾ ਹੈ ਭਵਿੱਖ ਦੀਆਂ ਚਿੰਤਾਵਾਂ ਦੇ ਵਿੱਚ। ਇਸ ਨੂੰ ਭਾਈ ਨੰਦ ਲਾਲ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਦਮ ਦੀ ਮੇਰੀ ਜ਼ਿੰਦਗੀ ਹੈ ਲੇਕਿਨ ਉਹ ਬਤੀਤ ਹੋ ਗਈ। ਇੱਕ ਦਮ ਚਲਾ ਗਿਆ, ਕਿਵੇਂ? ਉਹ ਕਹਿੰਦੇ ਨੇ ਯਕਦਮ ਯਕਦਮ ਬਖੇਸ਼ ਰਾ ਨਬੁਰਦਮ ਕੇਚੀ ਸਿਤਮ ਐ ਵਾਏ ਨਕ ਦੇ ਜ਼ਿੰਦਗੀ ਕੇ ਰਾਏਗਾ ਗੁਜਸ਼ਤ। ਕਹਿੰਦੇ ਨੇ ਯਕਦਮ, ਯਕ ਕਹਿੰਦੇ ਨੇ ਇੱਕ ਨੂੰ, ਇੱਕ ਦਮ ਤੇ ਮੇਰੀ ਜ਼ਿੰਦਗੀ ਹੈ, ਜਿਹੜਾ ਸਵਾਸ ਅੰਦਰ ਹੈ ਸਾਨੂੰ ਨਹੀਂ ਪਤਾ ਉਹ ਬਾਹਰ ਆਉਣਾ ਕਿ ਨਹੀਂ, ਸਾਨੂੰ ਕੁਛ ਪਤਾ ਨਹੀਂ ਕਦੋਂ ਸਾਡਾ ਐਂਡ ਹੈ, ਕੁਛ ਵੀ ਨਹੀਂ। ਅਸੀਂ ਆਸ ਬੜੀ ਲੰਮੀ ਲਗਾਈ ਹੈ, ਪਰ ਦੁਨੀਆਂ ਚ ਤੁਸੀਂ ਦੇਖਿਆ ਹੋਏਗਾ ਇਨਸਾਨ ਨੂੰ ਪਤਾ ਵੀ ਨਹੀਂ ਹੁੰਦਾ ਤੇ ਦੁਨੀਆਂ ਤੋਂ ਰੁਖਸਤ ਹੋ ਜਾਂਦਾ। ਯਕਦਮ ਇੱਕਦਮ ਦੀ ਜ਼ਿੰਦਗੀ ਹੈ ਭਾਈ ਨੰਦ ਲਾਲ ਕਹਿੰਦੇ ਨੇ, ਇੱਕਦਮ ਦੀ ਮੇਰੀ ਜ਼ਿੰਦਗੀ ਹੈ ਲੇਕਿਨ ਉਹ ਯਕਦਮ ਮੈਂ ਬਰਬਾਦ ਕਰ ਦਿੱਤਾ। ਕਿਉਂ ਬਰਬਾਦ ਕੀਤਾ? ਕਹਿੰਦੇ ਨੇ ਆਉਣ ਵਾਲੇ ਸਵਾਸਾਂ ਦੀ ਚਿੰਤਾ ਦੇ ਵਿੱਚ ਤੇ ਬੀਤ ਗਿਆ ਦੀ ਯਾਦਾਂ ਦੇ ਵਿੱਚ, ਜਿਹੜਾ ਸਮਾਂ ਲੰਘ ਗਿਆ ਉਹਨੂੰ ਯਾਦ ਕਰ ਕਰਕੇ ਰੋਈ ਗਿਆ, ਤੇ ਜਿਹੜਾ ਸਮਾਂ ਆਉਣ ਵਾਲਾ ਉਹਦੀ ਚਿੰਤਾ ਦੇ ਵਿੱਚ ਸੜੀ ਗਿਆ, ਕੀ ਬਣੇਗਾ? ਤਾਂ ਗੁਰਦੇਵ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵਰਤਮਾਨ ਬੇਭੂਤੰਗ, ਵਰਤਮਾਨ ਤੋਂ ਭਾਵ ਜਿਹੜਾ ਸਮਾਂ ਲੰਘ ਰਿਹਾ ਉਸ ਨੂੰ ਕਾਬੂ ਕਰ ਸੰਭਾਲ। ਤੇ ਜਿਤਨਾ ਵਰਤਮਾਨ ਕੀ ਹੈ? ਵਿਦਵਾਨ ਕਹਿੰਦੇ ਨੇ ਵਰਤਮਾਨ ਹੈ ਯਕਦਮ, ਇੱਕਦਮ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਇੱਕਦਮ ਦੀ ਜ਼ਿੰਦਗੀ ਹੈ ਸਾਡੀ, ਅਗਲਾ ਸਵਾਸ ਆਉਣਾ ਹੈ ਕਿ ਨਹੀਂ ਆਉਣਾ, ਉਧਾਰ ਦੀ ਜ਼ਿੰਦਗੀ ਹੈ, ਕੁਛ ਨਹੀਂ ਪਤਾ। ਜਦੋਂ ਕੋਈ ਮਰਦਾ ਹੈ ਇੱਕੋ ਦਮ ਚ ਮਰਦਾ ਹੈ, ਅਗਲੇ ਸਵਾਸ ਦੀ ਕੋਈ ਆਸ ਨਹੀਂ। ਜੋ ਪਿੱਛੇ ਬੀਤ ਗਏ ਹਨ ਉਹ ਤੇ ਹੱਥੋਂ ਚਲੇ ਗਏ ਹਨ, ਉਹਨਾਂ ਦਾ ਕੋਈ ਪਤਾ ਨਹੀਂ, ਉਹ ਤੇ ਸਾਡੇ ਹੱਥ ਚੋਂ ਨਿਕਲ ਗਏ ਹਨ ਜਿਹੜੇ ਸਵਾਸ ਲੰਘ ਗਏ ਹਨ। ਤੇ ਜਿਹੜੇ ਆਉਣੇ ਹਨ ਉਹਨਾਂ ਦਾ ਹਜੇ ਕੋਈ ਭਰੋਸਾ ਨਹੀਂ ਕਿ ਆਉਣੇ ਨੇ ਕਿ ਨਹੀਂ ਆਉਣੇ, ਕੀ ਪਤਾ ਹੈ? ਸਾਇੰਸ ਵੀ ਨਹੀਂ ਦੱਸ ਸਕੀ ਕਿ ਕਿਸ ਦਿਨ ਸਾਡੀ ਮੌਤ ਹੈ। ਇਸ ਪੰਕਤੀ ਚੋਂ ਅਗਲੀ ਪੰਕਤੀ ਚ ਕਬੀਰ ਜੀ ਕੀ ਦੱਸਦੇ ਹਨ? ਇੱਥੇ ਦੱਸਦੇ ਹਨ ਆਪਣੇ ਮਨ ਦੇ ਨਾਲ ਲੜ। ਅਗਲੀ ਪੰਕਤੀ ਸਰਵਣ ਕਰੀਏ।
ਗੋਰੇ ਉਪਦੇਸ਼ ਕਾਲ ਸਿਉਂ ਜੁਰੈ,
ਕਹਿੰਦੇ ਨੇ ਗੁਰੂ ਦੇ ਉਪਦੇਸ਼ ਨੂੰ ਲੈ ਕੇ ਆਪਣੀ ਮੌਤ ਦੇ ਨਾਲ ਜੁੜ। ਲੇਕਿਨ ਮੌਤ ਨਾਲ ਕੋਈ ਜੁੜਨਾ ਹੀ ਨਹੀਂ ਚਾਹੁੰਦਾ। ਜ਼ਿੰਦਗੀ ਦਾ ਪਰਮ ਸੱਚ ਹੈ ਮੌਤ। ਸਾਨੂੰ ਪਤਾ ਹੈ, ਅਸੀਂ ਕਿਸੇ ਬੱਚੇ ਨੂੰ ਕੁਛ ਪਤਾ ਨਹੀਂ ਉਹ ਜਵਾਨ ਹੋਏਗਾ ਕਿ ਨਹੀਂ, ਕਿਸੇ ਜਵਾਨ ਨੂੰ ਪਤਾ ਹੈ ਕਿ ਉਹਨੇ ਬੁੱਢਾ ਹੋਣਾ ਹੀ ਹੋਣਾ, ਕੁਛ ਪਤਾ ਨਹੀਂ। ਇੱਕ ਖਿਆਲ ਹੈ, ਹੋ ਗਏ ਤੇ ਠੀਕ, ਜੇ ਜ਼ਿੰਦਗੀ ਮਿਲ ਗਈ ਤੇ ਠੀਕ, ਪਰ ਇੱਕ ਗੱਲ ਸਦਾ ਅਟਲ ਹੈ, ਸੱਚ ਹੈ, ਉਹ ਕੀ ਹੈ? ਅਸੀਂ ਮਰਾਂਗੇ। ਗੁਰਦੇਵ ਕਹਿੰਦੇ ਨੇ ਸਭਨਾ ਮਰਨਾ ਭਾਈ ਸਭਨਾ ਹਾਂ ਮਰਨਾ, ਸਾਰੇ ਮਰਨਗੇ, ਸਾਰੇ ਸੰਸਾਰ ਤੋਂ ਜਾਣਗੇ, ਲੇਕਿਨ ਜਵਾਨੀ ਵੀ ਯਾਦ ਹੈ, ਸਭ ਕੁਛ ਯਾਦ ਹੈ, ਖਾਣਾ ਵੀ ਯਾਦ ਹੈ, ਪੀਣਾ ਵੀ ਯਾਦ ਹੈ, ਹੱਸਣਾ ਵੀ ਯਾਦ ਹੈ। ਤੇ ਜੇ ਮੌਤ ਦੀ ਗੱਲ ਕਰੀਏ, ਕਹਿੰਦੇ ਨੇ ਮੌਤ ਨੂੰ ਇੱਕ ਪਾਸੇ ਕਰੋ, ਸੱਚ ਕਬੂਲ ਹੀ ਨਹੀਂ ਕਰ ਸਕਦੀ ਜ਼ਿੰਦਗੀ, ਜ਼ਿੰਦਗੀ ਦਾ ਸੱਚ ਕੀ ਹੈ? ਮੌਤ। ਪਰ ਗੁਰਦੇਵ ਕਹਿੰਦੇ ਹਨ ਤੂੰ ਮੌਤ ਨੂੰ ਕਬੂਲ ਕਰ, ਪਰ ਮਨ ਕੀ ਕਹਿੰਦਾ ਹੈ? ਮਨ ਕਹਿੰਦਾ ਹੈ ਖਾਣਾ ਪੀਣਾ ਹੱਸਣਾ ਸੌਣਾ। ਮਨ ਕਹਿੰਦਾ ਹੈ ਖਾਣਾ ਹੈ, ਹਜੇ ਤਾਂ ਜ਼ਿੰਦਗੀ ਖਾਣ ਲਈ ਹੈ, ਪੀਣਾ ਹੈ, ਹੱਸਣਾ ਹੈ, ਹਜੇ ਤੇ ਬੜੇ ਹਾਸੇ ਹਨ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਗੁਰਦੇਵ ਕਹਿੰਦੇ ਨੇ ਠੀਕ ਹੈ, ਭੁੱਖ ਲੱਗਦੀ ਹੈ ਖਾ, ਪਿਆਸ ਲੱਗਦੀ ਹੈ ਪੀ, ਮਨੋਰੰਜਨ ਕਰਨਾ ਹੈ ਐਂਟਰਟੇਨਮੈਂਟ ਕਰਨਾ ਹੈ ਹੱਸ, ਤੇ ਨੀਂਦ ਆਉਂਦੀ ਹੈ ਤੇ ਸੌ ਜਾ। ਪਰ ਗੁਰਦੇਵ ਕਹਿੰਦੇ ਨੇ ਮੌਤ ਕਿਉਂ ਭੁਲਾ ਦਿੱਤੀ? ਵਿਸਰ ਗਿਆ ਹੈ ਮਰਨਾ, ਭੁੱਲ ਗਿਆ ਹੈ ਮੌਤ ਨੂੰ, ਜੋ ਪਰਮ ਸੱਚ ਹੈ। ਪਤਾ ਨੀ ਹਾਸੇ ਜ਼ਿੰਦਗੀ ਚਾਹੁਣਗੇ ਕਿ ਨਹੀਂ, ਰੋਂਦੇ ਜੀ ਜ਼ਿੰਦਗੀ ਲੰਘ ਜਾਵੇ, ਪਤਾ ਨੀ ਕੱਲ ਨੂੰ ਖਾਵਾਂਗੇ ਕਿ ਨਹੀਂ, ਪਰ ਅਟਲ ਹੈ ਕਿ ਮੌਤ ਆਏਗੀ। ਇੱਕ ਵਾਰ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ, ਬਾਲਾ ਜੀ ਮਰਦਾਨਾ ਜੀ ਸਾਨੂੰ ਦੱਸਣਾ ਕਰੋ ਕਿ ਜਦੋਂ ਤੁਸੀਂ ਸੰਸਾਰ ਤੋਂ ਰੁਖਸਤ ਹੋਵੋਗੇ ਕਿਤਨੇ ਕੁ ਸਵਾਸ ਲਓਗੇ, ਕਿਤਨੇ ਕੁ ਸਵਾਸ ਲੈਣ ਦੀ ਆਸ ਹੈ ਤੁਹਾਡੀ? ਤਾਂ ਕਹਿਣ ਲੱਗੇ ਗੁਰਦੇਵ ਪਾਤਸ਼ਾਹ 100 ਜਾਂ 150 ਸਵਾਸ ਤੇ ਅਸੀਂ ਲੈ ਹੀ ਲਾਂਗੇ, ਇਤਨੇ ਕੁ ਸਵਾਸ ਆ ਹੀ ਜਾਣਗੇ ਜਿੰਦ ਨਿਕਲਦੇ ਨਿਕਲਦੇ। ਤਾਂ ਬਾਲਾ ਜੀ ਨੂੰ ਪੁੱਛਣ ਲੱਗੇ, ਬਾਲਾ ਜੀ ਜਦੋਂ ਸੰਸਾਰ ਤੋਂ ਜਾਣਾ ਤੁਸੀਂ ਕਿਤਨੇ ਕੁ ਸਵਾਸ ਲਓਗੇ? ਤਾਂ ਬਾਲਾ ਜੀ ਕਹਿਣ ਲੱਗੇ, ਗੁਰਦੇਵ ਪਾਤਸ਼ਾਹ 10 ਕੁ ਸਵਾਸ ਅਸੀਂ ਲਵਾਂਗੇ। ਤਾਂ ਗੁਰਦੇਵ ਨੇ ਸਵਾਲ ਕੀਤਾ ਸੀ, ਗੁਰਦੇਵ ਦਾ ਸਵਾਲ ਗੁਰਦੇਵ ਤੇ ਪਾ ਦਿੱਤਾ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਸਤਾਖੀ ਮਾਫ ਕਰਨਾ, ਜਦੋਂ ਤੁਸੀਂ ਸੰਸਾਰ ਤੋਂ ਰੁਖਸਤ ਹੋਣਾ ਹੈ ਸਰੀਰ ਕਰਕੇ ਕਿਤਨੇ ਕੁ ਸਵਾਸ ਲਓਗੇ? ਤਾਂ ਗੁਰਦੇਵ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਕਹਿੰਦੇ ਨੇ ਸਾਨੂੰ ਕੀ ਪਤਾ, ਜਿਹੜਾ ਸਵਾਸ ਨਿਰੰਕਾਰ ਨੇ ਅੰਦਰ ਪਾਇਆ ਸਾਨੂੰ ਕੁਛ ਵੀ ਨਹੀਂ ਪਤਾ ਕਿ ਉਹ ਬਾਹਰ ਆਉਣਾ ਕਿ ਨਹੀਂ, ਅਗਲਾ ਸਵਾਸ ਮਿਲਣਾ ਕਿ ਨਹੀਂ। ਇੱਥੇ ਝੂਠ ਦੀ ਜ਼ਿੰਦਗੀ ਹੈ, ਪਤਾ ਨਹੀਂ, ਦੁਬਿਧਾ ਖਿਆਲ ਚ ਜੀ ਰਹੇ ਹਾਂ ਅਸੀਂ ਕਿ ਆਉਣਾ ਕਿ ਨਹੀਂ, ਲੇਕਿਨ ਖਿਆਲ ਨੂੰ ਇਤਨਾ ਸੱਚ ਸਮਝ ਲਿਆ ਫਿਰ ਦੁੱਖ, ਜਦੋਂ ਝੂਠ ਨੂੰ ਸੱਚ ਸਮਝ ਲਿਆ ਜਾਏ ਫਿਰ ਦੁੱਖ। ਗੁਰਦੇਵ ਕਹਿੰਦੇ ਨੇ ਬਾਰ ਬਾਰ ਜੀਵਨ ਝੂਠ,
ਮਰਨਾ ਸੱਚ, ਕਿਉਂਕਿ ਤੇਰੀ ਜ਼ਿੰਦਗੀ ਤੇ ਖਿਆਲ ਤੇ ਚੱਲ ਰਹੀ ਹੈ, ਪਤਾ ਨਹੀਂ ਆਉਣਾ ਕਿ ਨਹੀਂ। ਪਰ ਗੁਰਦੇਵ ਕਹਿੰਦੇ ਹਨ, ਤੈਂ ਇਹਨੇ ਜੀਵਨ ਨੂੰ ਸੱਚ ਸਮਝ ਲਿਆ ਹੈ, ਇਸ ਸੰਸਾਰ ਨੂੰ ਸੱਚ ਸਮਝ ਲਿਆ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਪਰ ਇਤਨਾ ਅਟਲ ਸਮਝ ਲਿਆ, ਹੁਣ ਜਾਣਾ ਹੀ ਨਹੀਂ, ਇਹਨਾਂ ਸੰਸਾਰ ਨੂੰ ਛੱਡਣਾ ਹੀ। ਗੁਰਦੇਵ ਕਹਿੰਦੇ ਨੇ ਛੱਡ ਕੇ ਜਾਣਾ ਹੀ ਜਾਣਾ, ਆਪਣੇ ਦਾਦਿਆਂ ਪੜਦਾਦਿਆਂ ਨੂੰ ਦੇਖ। ਜੋ ਜੋ ਦੀਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ। ਜੋ ਵੱਡੇ ਵਡੇਰੇ ਤੂੰ ਦੇਖ ਰਿਹਾ, ਤੇ ਤੇਰੇ ਤੋਂ ਪਹਿਲੇ ਚਲੇ ਗਏ ਸੰਸਾਰ ਤੋਂ, ਸਿਕੰਦਰ ਵਰਗੇ ਬਾਦਸ਼ਾਹ ਵੀ ਚਲੇ ਗਏ। ਫਿਰ ਜ਼ਿੰਦਗੀ ਦਾ ਮਕਸਦ ਕੀ ਹੈ, ਦੱਸ ਰਹੇ ਹਨ ਕਿ ਪਰਮਾਤਮਾ ਨੂੰ ਮਿਲਣਾ, ਪਰਮਾਤਮਾ ਦੀ ਪ੍ਰਾਪਤੀ। ਜਦੋਂ ਤੱਕ ਪ੍ਰਾਪਤੀ ਨਹੀਂ, ਜਨਮ ਮਰਨ ਬਣਿਆ ਰਹੇਗਾ। ਅੰਦਰ ਵਾਸ਼ਨਾ ਰਹਿ ਜਾਏਗੀ ਮਨ ਦੇ ਵਿੱਚ, ਤੇ ਮਨ ਫਿਰ ਜਨਮ ਕਰਾਏਗਾ, ਸੂਖਮ ਸਰੀਰ ਫਿਰ ਜਨਮ ਕਰਾਏਗਾ। ਤੇ ਜਨਮ ਦੇ ਵਿੱਚ ਫਿਰ ਕੀ ਹੈ, ਦੁੱਖ। ਦੁਨੀਆਂ ਦੇ ਸਾਰੇ ਦੁੱਖ ਮਿਲ ਰਹੇ ਹਨ, ਕਾਰਨ ਕੀ ਹੈ, ਜਨਮ, ਰੀਜ਼ਨ ਕੀ ਹੈ। ਅੱਜ ਸਾਡੀ ਝੋਲੀ ਜਿਤਨੇ ਦੁੱਖ ਹਨ, ਗੁਰੂ ਨਾਨਕ ਕਹਿੰਦੇ ਨੇ, ਨਾਨਕ ਦੁਖੀਆ ਸਭ ਸੰਸਾਰ। ਦੁੱਖਾਂ ਦਾ ਕਾਰਨ ਕੀ ਹੈ, ਜਨਮ। ਜੇ ਜਨਮ ਹੋਇਆ ਹੈ ਤੇ ਇਤਨੇ ਸਿਆਪੇ ਪਏ ਹਨ, ਜੇ ਜਨਮ ਹੀ ਨਾ ਹੁੰਦਾ ਤੇ ਇਤਨੇ ਦੁੱਖ ਕਿਉਂ ਸਨ। ਤਾਂ ਗੁਰੂ ਨਾਨਕ ਕਹਿੰਦੇ ਨੇ, ਸਾਰੇ ਦੁੱਖਾਂ ਦਾ ਕਾਰਨ ਹੈ ਜਨਮ। ਜਨਮ ਮਰਨ ਦੁੱਖ ਹੈ ਭਾਰੀ। ਤੇ ਗੁਰਦੇਵ ਕਹਿੰਦੇ ਨੇ, ਜਨਮ ਦਾ ਕਾਰਨ ਕੀ ਹੈ, ਦੁੱਖਾਂ ਦਾ ਕਾਰਨ ਹੈ ਜਨਮ। ਤੇ ਜਨਮ ਦਾ ਬਰਥ ਦਾ ਕਾਰਨ ਕੀ ਹੈ, ਮਨ ਦੇ ਵਿੱਚ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਵਾਸ਼ਨਾ। ਮਨ ਦੇ ਵਿੱਚ ਹੈ ਲੋਭ ਵਾਸ਼ਨਾ, ਮਨ ਦੇ ਵਿੱਚ ਹੈ ਹੰਕਾਰ ਵਾਸ਼ਨਾ। ਹਰ ਵਕਤ ਮੈਂ ਆਪਣੇ ਆਪ ਨੂੰ ਪ੍ਰਗਟ ਕਰਨਾ, ਹਰ ਵਕਤ ਧਨ ਦੇ ਪਿੱਛੇ ਦੌੜ, ਹਰ ਵਕਤ ਮਨ ਜਿਹੜਾ ਉਹ ਧਨ ਬਾਰੇ ਸੋਚਦਾ ਹੈ, ਪਰਮਾਤਮਾ ਧਰਮ ਬਾਰੇ ਨਹੀਂ ਸੋਚਦਾ। ਸੋਚਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਫਿਰ ਵੀ ਧਨ ਦੇ ਵਿੱਚ ਚਲਾ ਜਾਂਦਾ ਹੈ। ਲੇਕਿਨ ਧਨ ਸੋਚਦਿਆਂ ਹੋਇਆਂ ਵੀ ਗੁਰੂ ਨਾਨਕ ਸਾਹਿਬ ਦੇ ਮਨ 'ਚ ਧਰਮ ਸੀ। ਬੈਠੇ ਨੇ ਧਨ ਕਮਾਉਣ, ਤਕੜੀ ਹੱਥ ਦੇ ਵਿੱਚ ਹੈ, ਤੋਲ ਰਹੇ ਹਨ, ਇੱਕ ਦੋ ਤਿੰਨ ਕਰ ਰਹੇ ਹਨ, ਧਰਮ ਧਨ ਕਮਾਉਣ ਬੈਠੇ ਹਨ ਦੁਕਾਨ ਤੇ। ਪਰ ਤੇਰਾ ਤੇਰਾ ਕਰਤੇ ਦੁਕਾਨ ਖਾਲੀ ਕਰ ਦਿੱਤੀ, ਉੱਥੇ ਵੀ ਧਰਮ ਆ ਗਿਆ। ਅਸੀਂ ਆਏ ਹਾਂ ਧਰਮ ਮੰਦਰਾਂ ਗੁਰਦੁਆਰਿਆਂ 'ਚ, ਪਰ ਇੱਥੇ ਵੀ ਧਨ ਦੀਆਂ ਮੰਗਾਂ, ਧਨ ਛੁੱਟਦਾ ਹੀ ਨਹੀਂ। ਵਾਰ ਵਾਰ ਧਨ ਅੱਗੇ ਆ ਰਿਹਾ, ਪਰ ਸਾਡਾ ਗੁਰੂ ਬੈਠਾ ਹੈ ਤਕੜੀ ਦੇ ਉੱਤੇ, ਤੋਲ ਰਿਹਾ ਤਕੜੀ, ਉੱਥੇ ਵੀ ਤੇਰਾ ਤੇਰਾ ਕਰਕੇ ਪਰਮਾਤਮਾ ਨੂੰ ਕਹਿ ਰਿਹਾ, ਪਰਮਾਤਮਾ ਤੂੰ ਹੀ ਹੈ, ਤੇਰੇ ਤੋਂ ਸਿਵਾ ਕੁਛ ਨਹੀਂ। ਪਰ ਅਸੀਂ ਆਏ ਹਾਂ ਧਰਮ ਮੰਦਰਾਂ ਦੇ ਵਿੱਚ, ਪਰ ਧਰਮ ਮੰਦਰਾਂ ਦੇ ਵਿੱਚ ਵੀ ਸਾਡੀਆਂ ਮੰਗਾਂ ਕਿਸ ਦੀਆਂ, ਧਨ ਦੀਆਂ। ਗੁਰਦੇਵ ਕਹਿੰਦੇ ਨੇ, ਤੂੰ ਧਨ ਮੰਗ ਰਿਹਾ, ਸੁੱਖ ਨਾਹੀ ਬਹੁ ਤੈ ਧਨ ਖਾਟੇ। ਨਹੀਂ ਸੁੱਖ ਹੈਗਾ ਧਨ ਦੇ ਵਿੱਚ। ਆਪਣੇ ਤੋਂ ਅੱਗੇ ਵਾਲੇ ਨੂੰ ਦੇਖ, ਉਹ ਵੀ ਰੋ ਰਿਹਾ ਹੈ, ਉਹ ਵੀ ਮੰਗ ਰਿਹਾ ਹੈ। ਜਿਹੜਾ ਮਿਲੀਨੀਅਰ ਹੈ ਉਹ ਵੀ ਮੰਗ ਰਿਹਾ ਹੈ, ਬਿਲੀਨੀਅਰ ਹੈ ਉਹ ਵੀ ਮੰਗ ਰਿਹਾ ਹੈ। ਅੱਖ ਹੈ ਮੰਗਿਆ, ਦੇਹ ਦੇਹ ਦਾਤ ਕਰੇ ਦਾ ਤਾਰ, ਦੇ ਰਿਹਾ ਪਰ ਦੁਖੀ। ਝੋਲੀ ਚ ਧਨ ਪੈ ਵੀ ਰਿਹਾ ਫਿਰ ਵੀ ਦੁਖੀ, ਚਿੰਤਤ। ਕਾਰਨ, ਕਿਉਂਕਿ ਧਨ ਦੇ ਨਾਲ ਮਨ ਨਹੀਂ ਰੱਜੇਗਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਪਰਮਾਤਮਾ ਦੇ ਨਾਲ ਜੁੜ ਕੇ ਰੱਜੇਗਾ, ਕਿਉਂਕਿ ਪਰਮਾਤਮਾ ਜੋਤ ਹੈ, ਪਰਮ ਜੋਤ ਹੈ, ਪਰਮ ਪ੍ਰਕਾਸ਼ ਹੈ। ਮਨ ਵੀ ਉਸ ਪ੍ਰਕਾਸ਼ ਦਾ ਹਿੱਸਾ ਹੈ, ਲੇਕਿਨ ਵਾਸ਼ਨਾ 'ਚ ਫਸ ਗਿਆ ਹੈ। ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰ ਰਹੇ ਹਨ ਕਿ ਮੌਤ ਚੇਤੇ ਆਏ ਬਿਨਾਂ ਪਰਮਾਤਮਾ ਚੇਤੇ ਨਹੀਂ ਆ ਸਕਦਾ। ਤੇ ਬਾਰ ਬਾਰ ਕਹਿ ਰਹੇ ਹਨ ਕਿ ਮੌਤ ਦਾ ਚਿੰਤਨ ਕਰ, ਆਪਣੀ ਮੌਤ ਨੂੰ, ਕਿਉਂਕਿ ਨਿਰੰਕਾਰ ਦਾ ਘਰ ਹੈ ਅੱਗੇ, ਤੇ ਆਪਣੇ ਅੰਤ ਤੋਂ ਬਿਨਾਂ ਬੇਅੰਤ ਤੱਕ ਨਹੀਂ ਪਹੁੰਚਿਆ ਜਾ ਸਕਦਾ। ਆਪਣੇ ਅੰਤ ਨੂੰ ਚੇਤੇ ਕਰ, ਬੇਅੰਤ ਆਪੇ ਚੇਤੇ ਆ ਜਾਏਗਾ। ਪੈਂਡੇ ਖਾਂ ਇੱਕ ਵਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਕੋਲ ਆਇਆ ਤੇ ਕਹਿਣ ਲੱਗਾ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ, ਮੇਰਾ ਨਮਾਜ਼ ਦੇ ਵਿੱਚ, ਅੱਲਾ ਦੀ ਬੰਦਗੀ ਦੇ ਵਿੱਚ ਮਨ ਨਹੀਂ ਜੁੜਦਾ। ਕਾਰਨ ਕੀ ਹੈ, ਮੈਂ ਯਾਰਾਂ ਮਿੱਤਰਾਂ ਫਰੈਂਡਸ ਦੇ ਨਾਲ ਗੱਲਾਂ ਕਰਨਾ, ਮੇਰਾ ਮਨ ਜੁੜ ਜਾਂਦਾ। ਮੈਂ ਪੁੱਤਰਾਂ ਦੇ ਨਾਲ ਗੱਲਾਂ ਕਰਨਾ, ਮੇਰਾ ਮਨ ਜੁੜ ਜਾਂਦਾ। ਮੈਂ ਇਸਤਰੀ ਦੇ ਨਾਲ ਗੱਲਬਾਤ ਕਰਨਾ, ਘਰ ਵਾਲੀ ਨਾਲ ਗੱਲ ਕਰਨਾ, ਮੇਰਾ ਮਨ ਪੂਰਾ ਜੁੜ ਜਾਂਦਾ। ਮੈਂ ਕਾਰੋਬਾਰ ਕਰਨਾ, ਮਨ ਪੂਰਾ ਜੁੜ ਜਾਂਦਾ, ਪੂਰਾ ਜੁੜ ਜਾਂਦਾ ਕਾਰੋਬਾਰ ਦੇ ਵਿੱਚ ਮਨ। ਪਰ ਮੈਂ ਗੁਰੂ ਜੀ ਤੇਰੇ ਦੁਆਰੇ ਤੇ ਪਰਮਾਤਮਾ ਦੇ ਨਾਲ ਜੁੜਨ ਲੱਗਣਾ, ਮੇਰਾ ਮਨ ਨਹੀਂ ਜੁੜਦਾ, ਬਾਰ ਬਾਰ ਦੌੜਦਾ। ਕਾਰਨ ਕਿਉਂ ਦੌੜ ਰਿਹਾ? ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਪੈਂਡੇ ਖਾਂ, ਉਹ ਗੱਲ ਦਾ ਜਵਾਬ ਦੇਵਾਂਗੇ ਬਾਅਦ ਚ, ਪਰ ਅੱਜ ਤੋਂ ਤੀਸਰੇ ਦਿਨ ਤੇਰੀ ਮੌਤ ਹੋ ਜਾਣੀ ਹੈ। ਤੇ ਹੁਣ ਜੇ ਕਿਸੇ ਨੂੰ ਪਤਾ ਲੱਗ ਜਾਵੇ ਕਿ ਅੱਜ ਤੋਂ ਤੀਜੇ ਦਿਨ ਅਸੀਂ ਸੰਸਾਰ ਤੋਂ ਚਲੇ ਜਾਣਾ, ਕਿਸੇ ਇਨਸਾਨ ਨੂੰ ਇੱਕ ਗੱਲ ਦਾ ਪਤਾ ਲੱਗ ਜਾਵੇ ਕਿ ਦੋ ਤੇ ਤਿੰਨ ਦਿਨ ਦੇ ਵਿੱਚ ਸਾਡਾ ਐਂਡ ਹੈ, ਤੇ ਉਸ ਇਨਸਾਨ ਨੂੰ ਕੋਈ ਆ ਕੇ ਕਵੇ ਕਿ ਆ ਜਾ ਲਾਟਰੀ ਨਿਕਲਣੀ ਹੈ 5 ਮਿਲੀਅਨ ਦੀ, ਤੂੰ ਵੀ ਪਾ ਲੈ, ਕਦੀ ਨੀ ਪਾਏ। ਉਸ ਨੂੰ ਕੋਈ ਕਹਿ ਦੇਵੇ ਕਿ ਤੇਰਾ ਨੁਕਸਾਨ ਹੋ ਗਿਆ ਹੈ 10,000 ਪਾਉਂਡ ਦਾ, ਕੋਈ ਅਸਰ ਨਹੀਂ ਹੋਏਗਾ ਉਹਦੇ ਉੱਤੇ। ਚੰਗੇ ਚੰਗੇ ਪਦਾਰਥ ਲਿਆ ਕੇ ਸਾਹਮਣੇ ਰੱਖ ਦੇ, ਕੋਈ ਖਾ ਤੂੰ ਖੁਸ਼ ਹੋ, ਨਾ ਉਹਦੀ ਖਾਣ ਦੇ ਵਿੱਚ ਰਸ ਰਹਿ ਜਾਏਗਾ, ਨਾ ਪਹਿਨਣ ਦੇ ਵਿੱਚ ਰਸ ਰਹਿ ਜਾਏਗਾ। ਉਹਨੂੰ ਕੋਈ ਕੱਪੜੇ ਲਿਆ ਕੇ ਦੇ, तीन दिन च पता लग जाए शाम नूं चले जाना संसार तो ना खाण दी इच्छा रह जाएगी ना पीण दी इच्छा रह जाएगी ना पहरण दी इच्छा रह जाएगी ना धन दी इच्छा रह जाएगी ना परिवार दे नाल प्यार रह जाएगा। मौत जितनी ताकत है मौत चेते आई ते सारा कुछ छुट गया। जे मौत पेंदे खां नूं कह दिता पेंदे खां तीसरे दिन चला जाएगा घर गया है इस्त्री ने प्रशादा लिया के अगे धरिया एक पासे कर दिता प्रेम रहा ही नहीं मोह टुट गया। घर वाली कहती है होया की अज तुसी ओ नहीं हो जो पहले होंदे हो। चुप कर गया अगो अगे शिकार से चढ़ता है अज शिकार से नहीं चढ़िया चोला ला के रख दिता एक पासे आके पै गया ते बस आप अखा बंद करके अपने नेड़े है संसार वाल ध्यान जांदा ही नहीं क्योंकि मौत ज्ञान मन दे विच याद आ गई। मौत मौत दे याद आउंदिया संसार वालों टुट गया। बार बार चिंतन अंदर चल रहा है मौत दा ते मौत ने संसार दे पदार्था तो खाना पीना हसना सोना सब कुछ चला गया। रात नींद ही नहीं पई रात नूं नींद नहीं पैंदी जिने खाना चेते नहीं रहा पीना चेते नहीं रहा हसना ते किते गया ते जदों तक मौत चेते नहीं खा भी रहे हैं रज के पी भी रहे हैं हस भी रहे हैं सो भी रहे हैं। पैंदे खान नूं मौत चेते आई खाना भी चला गया पीना भी चला गया हसना ते बड़ी दूर की गल सी ते रात नूं नींद नहीं पई तीन रातां उसनूं। तीसरे दिन गया है गुरुदेव दे कोल मन दे विच ख्याल है अज चले जाना है दर्शन करावां। गुरु हरगोबिंद साहिब पातशाह कोल जाके बेनती कीती गुरु जी मैं अज चले जाना है। गुरुदेव कहंदे ने किथे चले जाना है कहंदा अज मेरा एंड है मेरी मौत है तुसी क्या सी। गुरुदेव कहंदे ने कोई मौत नहीं हैगी। एकदम खुश हो गया अच्छा जी कहंदे ने हां जी कोई मौत नहीं हैगी। ता गुरुदेव पातशाह कहन लगे पैन देखा तेरे सवाल दा जवाब मिलिया के नहीं तेरे क्वेश्चन दा आंसर मिलिया के नहीं। कहंदा की जी पैन देखा नूं गुरु अर्गुण साहिब पातशाह कहन लगे तू आ के तीन दिन पहले पूछिया सी गुरु जी मेरा मन नहीं जुड़दा नमाज दे विच परमात्मा दे विच तेरा मन किते दौड़िया के नहीं। कहंदे ने अखां चों अथरू निकल गए ते हैरान हो गया गुरु जी तीन दिन मन किते गया ही नहीं मन ने सारा कुछ छड्ड दिता खाना पीना हसना सोना सब कुछ चला गया ते बस मौत ही अंदर जारी सी ना स्त्री वेखदी सी ना पुत्र वेखदा सी अपने नेड़े सा नेत्र बंद सन मन टिकिया सी। ते हुण गुरदेव पातशाह कहण लगे हुणे मैं तेनू कहा तेरी मौत नहीं तू खुश हो गया सब कुछ भुल गया। ते गुरदेव पैंदे खां नूं गुरदेव कहण लगे पैंदे खां एक मौत ही है अगर चेते आए ते मन टिकेगा नहीं तां कदी वी मन नहीं टिकदा। गुरदेव भगत कबीर कृपा कर रहे हन अपने काल दे नाल जोड़ अपने अंत नूं देख क्योंकि तू संसार दी चीजां दे विच जकड़िया होया इन्हां तो छुटना चाहना है ते अंत नूं देख।
काल पुरख का मरदा मान
फिर उस जमा दा जो राजा है जमराज ओहदे मान नूं मल दे जो कहंदा संसार मेरा है ओहदे तो उपर होके निरंकार नाल जुड़।
इस मुल्ला को सदा सलाम
गुरुदेव पातशाह भगत कबीर जी कह रहे हैं कि इस मुल्ले नूं सदा सलाम है जिन्ने मौत नूं चेते करके अपने मन दे नाल जंग शुरू कर दिती है उस मुल्ला नूं सदा मेरी नमस्कार है।
ऐ हजूर कत दूर बतावो
भगत कबीर उपदेश करदे ने परमात्मा सदा हाजर है। बुल्ले शाह कहंदे हन रब दा तेथों वख नहीं तेरी देखण वाली अख नहीं। कहंदे ने परमात्मा ते हाजर है तेरी अख ही नहीं सूरज ता चढ़िया होया है ते जे असी अखां बंद कर लईए ते कहीए कि चानण नहीं है बस अंधकार है ता सियाणा मनुख कहेगा अपनियां अखां खोल चारे पासे चानण है तेरे अंदर अंधेरा है। संसार दी अख बंद हो जावे बाहर दा पदार्थ दिसना बंद हो जांदा है प्रकाश दिसना बंद हो जांदा है ते मन दी अख बंद हो जावे ते परमात्मा ते निरंकार दिसना बंद हो जांदा नहीं दिसदा निरंकार। मन दी ज्ञान दी अख बंद है ते खुलदियां सार निरंकार दिस पैंदा है। ता कबीर कहंदे ने उते हाजर है तेरे मन दी अख बंद है तेरे मन नूं परिवार ते नजर आउंदा है परिवार ते है कारोबार ते है पर निरंकार ते गुरु तेरे मन च नहीं है उते नूं नजर नहीं आ रहा ओते हाजर है।
दुंदर बादो सुंदर पावो
दुंदर नु बंद लवो काम क्रोध लोभ मोह अहंकार नु बस कर लै ते सुंदर नु पा ते दुंदर तो पाव रोला पान वाले एका मादक नु बस कर ते सुंदर पावो सुंदर परमात्मा दे नाल गुरु दे नाल मेल कर।
रहाओ
ਅੱਗੇ ਵਿਸਰਾਮ ਦੇ ਕੇ ਦੱਸਦੇ ਹਨ।
ਕਾਜੀ ਸੋ ਜੋ ਕਾਇਆ ਵਿਚਾਰ,
ਗੁਰਦੇਵ ਭਗਤ ਕਬੀਰ ਕਹਿੰਦੇ ਨੇ ਕਾਜੀ ਉਹ ਹੈ ਜੋ ਆਪਣੇ ਕਾਇਆ ਦੀ ਵਿਚਾਰ ਕਰਦਾ ਹੈ, ਆਪਣੇ ਅਪਤਨ ਕੀ ਜੋ ਕਰੇ ਵਿਚਾਰ, ਤਿਸ ਜਮ ਕੰਕਰ ਨਹੀਂ ਕਰੇ ਖੁਆਰ। ਜਿਉਂ ਕੁਰੰਕ ਨਹੀਂ ਪਾਇਓ ਭੇਦ, ਤਨ ਸੁਗੰਧ ਢੂੰਡੇ ਪ੍ਰਦੇਸ਼। ਕਹਿੰਦੇ ਨੇ ਜਿਵੇਂ ਕੁਰੰਕ ਜਿਹੜਾ ਹੁੰਦਾ ਹੈ, ਕਿਰਨ ਹੁੰਦਾ ਹੈ, ਉਹਦੇ ਅੰਦਰ ਸੁਗੰਧੀ ਹੁੰਦੀ ਹੈ ਨਾਭੀ ਚੋਂ, ਲੇਕਿਨ ਉਹ ਬਾਹਰ ਦੌੜਦਾ ਹੈ। ਇਸੇ ਤਰ੍ਹਾਂ ਅਸੀਂ ਬਾਹਰ ਦੌੜ ਰਹੇ ਹਾਂ, ਪਰ ਬਾਹਰ ਦੌੜ ਦੌੜ ਕੇ ਇਨਸਾਨ ਦੁਖੀ ਹੈ। ਦੌੜ ਦੌੜ ਕੇ ਲੱਭ ਲੱਭ ਕੇ ਜੋ ਲੱਭਿਆ ਹੈ ਉਹਦੇ ਨਾਲ ਤ੍ਰਿਪਤੀ ਨਹੀਂ ਹੈ, ਦੁਖੀ ਹੈ। ਤਾਂ ਗੁਰਦੇਵ ਕਹਿੰਦੇ ਨੇ ਸੁਖੀ ਕਿਵੇਂ ਹੋਈਏ? ਭਗਤ ਕਬੀਰ ਕਹਿੰਦੇ ਨੇ ਆਪਣੇ ਕਾਇਆ ਦੀ ਵਿਚਾਰ ਕਰ, ਆਪਣੇ ਆਪ ਦੀ ਵਿਚਾਰ ਕਰ।
ਕਾਇਆ ਕੀ ਅਗਨ ਬ੍ਰਹਮ ਪਰਜਾਰ,
ਕਹਿਣ ਕਬੀਰ ਜੀ ਇਸ ਪੰਕਤੀ ਚ ਮਹਾਨ ਗਿਆਨ ਬਖਸ਼ ਰਹੇ ਹਨ। ਉਹ ਕਹਿੰਦੇ ਹਨ ਕਿ ਕਾਇਆ ਕੀ ਅਗਨ, ਸਰੀਰ ਦੇ ਵਿੱਚ ਹੈ ਐਨਰਜੀ, ਜਿਸ ਨੂੰ ਕਹਿੰਦੇ ਨੇ ਸ਼ਕਤੀ, ਤੇ ਕਹਿੰਦੇ ਨੇ ਉਸ ਸ਼ਕਤੀ ਨੂੰ ਬ੍ਰਹਮ ਪਰਜਾਰਿਆ ਤੋਂ ਬਾਅਦ ਬ੍ਰਹਮ ਦੇ ਕੋਲ ਲੈ ਜਾ। ਸਰੀਰ ਦੀ ਸ਼ਕਤੀ ਜਦੋਂ ਥੱਲੇ ਨੂੰ ਜਾਂਦੀ ਹੈ ਤੇ ਕਾਮਰਸ ਬਣਦਾ ਹੈ। ਜਦੋਂ ਸਰੀਰ ਦੇ ਵਿੱਚ ਜੋ ਐਨਰਜੀ ਹੈ ਅਗਰ ਸੁਰਤ ਸ਼ਬਦ ਨਾਲ ਜੁੜ ਜਾਵੇ, ਸਾਰੀ ਦੀ ਸਾਰੀ ਸ਼ਕਤੀ ਉੱਪਰ ਜਾਣੀ ਸ਼ੁਰੂ ਹੋ ਜਾਂਦੀ ਹੈ। ਮਹਾਂਪੁਰਸ਼ ਦੇ ਮੱਥੇ ਤੇ ਚਿਹਰੇ ਤੇ ਬਹੁਤ ਤੇਜ ਹੁੰਦਾ ਹੈ। ਕਾਰਨ ਕੀ ਹੈ? ਹਰ ਸਰੀਰ ਦੇ ਵਿੱਚ ਐਨਰਜੀ ਹੈ, ਅਗਨ ਹੈ। ਜਦੋਂ ਉਹ ਅਗਨ ਥੱਲੇ ਨੂੰ ਚਲੀ ਜਾਵੇ ਤੇ ਕਾਮਰਸ ਬਣਦਾ ਹੈ, ਅਗਰ ਉਹ ਅਗਨ ਉੱਪਰ ਨੂੰ ਚਲੀ ਜਾਵੇ ਤੇ ਉਹ ਨਾਮਰਸ ਬਣਦਾ ਹੈ। ਤੇ ਕਬੀਰ ਕਹਿੰਦੇ ਨੇ ਸਾਰਾ ਜਗਤ ਕਾਮਰਸ ਦੇ ਵਿੱਚ ਹੈ, ਕੋਈ ਕਰੋੜਾਂ ਚੋਂ ਵਿਰਲਾ ਇੱਕ ਹੈ ਜੋ ਅਗਨ ਨੂੰ, ਆਪਣੀ ਐਨਰਜੀ ਨੂੰ ਉੱਪਰ ਲਿਜਾ ਕੇ ਤੇ ਨਾਮਰਸ ਪ੍ਰਗਟ ਕਰ ਦੇਵੇ। ਸਾਰਾ ਜਗਤ ਥੱਲੇ ਨੂੰ ਪਾਣੀ ਆਪਣੇ ਆਪ ਜਾਂਦਾ ਹੈ, ਥੱਲੇ ਨੂੰ ਪਾਣੀ ਦਾ ਬਹਾਵ ਆਪੇ ਹੈ। ਸਾਡੀ ਐਨਰਜੀ ਵੇਸਟ ਹੋ ਰਹੀ ਹੈ ਥੱਲੇ ਨੂੰ ਆਪਣੇ ਆਪ, ਕ੍ਰੋਧ ਦੇ ਵਿੱਚ ਵੇਸਟ ਹੁੰਦੀ ਹੈ ਐਨਰਜੀ। ਸਰੀਰ ਦੇ ਵਿੱਚ ਸ਼ਾਂਤ ਨਹੀਂ ਰਹਿ ਸਕਦਾ, ਬੈਠਾ ਹੈ ਕਮਰੇ ਚ ਇਨਸਾਨ, ਕਦੀ ਆਪਣੇ ਨੇੜੇ ਨਹੀਂ ਜਾ ਸਕਦਾ ਨੇਤਰ ਬੰਦ ਕਰਕੇ। ਦੂਜਾ ਚਾਹੀਦਾ ਚਾਹੀਦਾ ਹੈ, ਦੂਜੇ ਤੇ ਸੁੱਟੇਗਾ ਆਪਣੀ ਐਨਰਜੀ ਨੂੰ, ਵੇਸਟ ਕਰਨਾ ਹੈ। ਕਾਰਨ ਅੰਦਰ ਸਰੀਰ ਦੇ ਅੰਦਰ ਸਦਾ ਜ਼ਿਆਦਾ ਐਨਰਜੀ ਹੈ, ਜਦੋਂ ਅੰਦਰ ਹੁੰਦੀ ਹੈ ਤੇ ਮਨ ਚਿੰਤਤ ਹੋ ਜਾਂਦਾ ਹੈ, ਮਨ ਦੇ ਅੰਦਰ ਬੇਚੈਨੀ ਹੈ, ਮਨ ਦੇ ਨੇੜੇ ਜਾਇਆ ਨਹੀਂ ਜਾਂਦਾ, ਤੇ ਫਿਰ ਇਨਸਾਨ ਬਾਹਰ ਸੁੱਟਦਾ ਹੈ, ਕੁਛ ਕਿਤਾਬ ਪੜ੍ਹ ਲਵਾਂ, ਕੁਛ ਕਰ ਲਵਾਂ, ਗੱਲ ਕਰ ਲਵਾਂ, ਫਿਰ ਕੁਛ ਸਮੇਂ ਵਾਸਤੇ ਚੈਨ ਆ ਜਾਂਦਾ ਹੈ। ਲੇਕਿਨ ਦੁਨੀਆਂ ਦੇ ਜਿਤਨੇ ਵੀ ਅਵਤਾਰ ਸੰਤ ਪੈਗੰਬਰ ਹੋਏ ਹਨ, ਉਹ ਕਦੀ ਬਾਹਰ ਨਹੀਂ ਸੁੱਟਦੇ ਆਪਣੇ ਆਪ ਨੂੰ। ਗੁਰਦੇਵ ਕਹਿੰਦੇ ਹਨ ਉਹ ਫਿਰ ਅੰਤਰਮੁਖੀ ਹੋ ਜਾਂਦੇ ਹਨ, ਮਨ ਦੇ ਵਿੱਚ ਪਰਮਾਤਮਾ ਹੈ, ਮਨ ਦੀਆਂ ਵਾਸ਼ਨਾਵਾਂ ਨੂੰ ਘਟਾ ਕੇ ਤੇ ਅੰਦਰ ਸਭ ਮੈਂ ਜੋਤ ਜੋਤ ਹੈ ਸੋਏ, ਉਸ ਜੋਤ ਦੇ ਨਾਲ ਜੁੜ ਜਾਂਦੇ ਹਨ। ਪਰ ਗੁਰਦੇਵ ਕਹਿੰਦੇ ਹਨ, ਕਬੀਰ ਕਹਿੰਦੇ ਨੇ ਜਿਤਨਾ ਵੀ ਜਗਤ ਹੈ, ਇਹ ਜੋ ਅਗਨ ਹੈ ਸਰੀਰ ਦੀ, ਬ੍ਰਹਮ ਅਗਨ ਸਹਿਜੈ ਪਰਜਾਲੇ, ਇਹ ਕਹਿ ਚੋਟ ਸਿਧਾਇਆ ਥੱਲੇ ਨੂੰ ਜਾ ਰਹੀ ਹੈ। ਕਬੀਰ ਕਹਿੰਦੇ ਨੇ ਅਗਨ ਨੂੰ ਬ੍ਰਹਮ ਤੇ ਜਾਲ,
ਸੁਪਨ ਬਿੰਦ ਨਾ ਦੇਈ ਝਰਨਾ।
ਫਿਰ ਕਹਿੰਦੇ ਨੇ ਜਿਹਦੇ ਅੰਦਰ ਬ੍ਰਹਮ ਦੀ ਅਗਨ ਚੱਲ ਜਾਂਦੀ ਹੈ, ਜਿਹਦੀ ਐਨਰਜੀ ਉੱਪਰ ਨੂੰ ਚਲੀ ਜਾਂਦੀ ਹੈ, ਬ੍ਰਹਮ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ, ਦਸਮ ਦੁਆਰ ਤੇ ਪਹੁੰਚਦੀ ਹੈ, ਫਿਰ ਉੱਥੇ ਸੁਪਨੇ ਦੇ ਵਿੱਚ ਵੀ ਕਾਮ ਚੇਤੇ ਨਹੀਂ ਹੁੰਦਾ।
ਇਸ ਕਾਜੀ ਕੋ ਜਰਾ ਨਾ ਮਰਨਾ,
ਉਸ ਕਾਜੀ ਨੂੰ ਨਾ ਬੁਢੇਪਾ ਹੈ ਨਾ ਮੌਤ ਹੈ, ਕਿਉਂਕਿ ਫਿਰ ਜਿਨ ਅੰਤਰ ਸੁਰਤ ਗਿਆਨ ਹੈ, ਗੁਰਮੁਖ ਬੁੱਢੇ ਕਦੇ ਨਾ ਹੀ, ਉਹ ਬੁੱਢੇ ਨਹੀਂ ਜਿਨ੍ਹਾਂ ਦੇ ਅੰਦਰ ਸੁਰਤ ਹੈ ਤੇ ਗਿਆਨ ਹੈ, ਕਦੀ ਵੀ ਬੁੱਢੇ ਨਹੀਂ ਹੁੰਦੇ। ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਨਹੀਂ ਉਹ ਸਰੀਰ ਦੇ ਨਾਲ ਢਲ ਜਾਂਦੇ ਹਨ, ਪਰ ਜਿਨ੍ਹਾਂ ਦੇ ਅੰਦਰ ਸੁਰਤ ਗਿਆਨ ਹੈ ਸਦਾ ਕਦੀ ਬੁੱਢੇ ਨਹੀਂ।
ਸੋ ਸੁਲਤਾਨ ਜੋ ਦੋਏ ਸਰ ਤਨ,
ਕੋਈ ਸੁਲਤਾਨ ਹੈ ਜਿਨ੍ਹਾਂ ਦੇ ਗਿਆਨ ਤੇ ਵਿਵੇਕ ਦੇ ਤੀਰ ਹਨ, ਗਿਆਨ ਤੇ ਵਿਵੇਕ ਦੇ ਤੀਰ ਦੇ ਨਾਲ ਮਨ ਨੂੰ ਬਾਹਰੋਂ ਜਾਣ ਤੋਂ ਰੋਕਦਾ ਹੈ।
ਬਾਹਰ ਜਾਤਾ ਭੀਤਰ ਅੰਨ,
ਬਾਹਰ ਜਾ ਰਿਹਾ ਹੈ ਮਨ ਤੇ ਉਹ ਸਾਰੀ ਐਨਰਜੀ ਨੂੰ ਅੰਦਰ ਲੈ ਆਇਆ ਹੈ।
ਗਗਨ ਮੰਡਲ ਮੈਂ ਲਸਕਰ ਕਰੇ,
ਫਿਰ ਗਗਨ ਮੰਡਲ ਦੇ ਵਿੱਚ ਆਪਣੀ ਸੁਰਤ ਨੂੰ ਲੈ ਜਾਂਦਾ ਹੈ। ਸਾਡੀ ਸੁਰਤ ਹੈ ਧਰਤੀ ਚ, ਧਰਤੀ ਚ ਕੀ ਹੈ? ਕਾਮ ਹੈ, ਕ੍ਰੋਧ ਹੈ, ਲੋਭ ਹੈ, ਅਹੰਕਾਰ, ਉਹ ਫਿਰ ਉੱਪਰ ਲੈ ਜਾਂਦਾ ਹੈ।
ਸੋ ਸੁਲਤਾਨ ਛਤਰ ਸਿਰ ਧਰੇ,
ਉਸ ਸੁਲਤਾਨ ਦੇ ਸਿਰ ਦੇ ਉੱਤੇ ਫਿਰ ਛਤਰ ਝੂਲਦਾ ਹੈ। ਗੁਰੂ ਨਾਨਕ ਜੀ ਪਾਤਸ਼ਾਹ ਦੇ ਸਿਰ ਤੇ ਛਤਰ ਝੂਲ ਰਿਹਾ ਸੀ, ਤੇ ਕਬੀਰ ਦੇ ਸੀਸ ਤੇ ਛਤਰ ਝੂਲ ਰਿਹਾ, ਕਿਉਂਕਿ ਉਹਨਾਂ ਆਪਣੀ ਸੁਰਤ ਨੂੰ ਬਹੁਤ ਉੱਪਰ ਲੈ ਗਏ। ਅੱਜ ਦੇਖੋ ਛਤਰ ਝੂਲ ਰਹੇ ਨੇ ਉਹਨਾਂ ਦੇ ਉੱਪਰ, ਉਹਨਾਂ ਦੀ ਬਾਣੀ ਦੇ ਉੱਪਰ, ਉਹਨਾਂ ਦਾ ਨਾਮ ਹੈ।
ਜੋਗੀ ਗੋਰਖ ਗੋਰਖ ਕਰੇ,
ਜੋਗੀ ਗੋਰਖ ਗੋਰਖ ਦਾ ਨਾਮ ਜਪਦਾ ਹੈ।
ਹਿੰਦੂ ਰਾਮ ਨਾਮ ਉਚਰੇ,
ਹਿੰਦੂ ਰਾਮ ਦੇ ਨਾਮ ਦੇ ਵਿੱਚ ਧਿਆਨ ਜੋੜਦਾ ਹੈ।
ਮੁਸਲਮਾਨ ਕਾ ਇੱਕ ਖੁਦਾਈ,
ਮੁਸਲਮਾਨ ਇੱਕ ਖੁਦਾ ਦੀ ਗੱਲ ਕਰ ਰਿਹਾ ਹੈ।
ਕਬੀਰ ਕਾ ਸਵਾਮੀ ਰਹਿਆ ਸਮਾਨ, ਆਏ।
ਕਬੀਰ ਕਹਿੰਦੇ ਨੇ ਮੇਰਾ ਜਿਹੜਾ ਪ੍ਰਮਾਤਮਾ ਹੈ ਉਹ ਜੋਗੀਆਂ ਚ ਵੀ ਹੈ, ਹਿੰਦੂਆਂ ਚ ਵੀ ਹੈ, ਮੁਸਲਮਾਨਾਂ ਚ ਵੀ ਹੈ। ਇਹ ਹੈ ਗੁਰੂ ਨਾਨਕ ਦਾ ਧਰਮ। ਸਾਰੇ ਜਗਤ ਦੇ ਵਿੱਚ ਪ੍ਰਮਾਤਮਾ ਨੂੰ ਦੇਖਣਾ ਹੈ, ਕੋਈ ਧਰਮ ਮਾੜਾ ਨਹੀਂ, ਕੋਈ ਗਿਆਨ ਮਾੜਾ ਨਹੀਂ। ਇਨਸਾਨ ਮਾੜਾ ਹੋ ਸਕਦਾ ਹੈ, ਗਿਆਨ ਕਿਸੇ ਧਰਮ ਦਾ ਮਾੜਾ ਨਹੀਂ ਹੁੰਦਾ। ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨੇ ਅੱਜ ਦਾ ਉਪਦੇਸ਼ ਭੁੱਲਾ ਚੁੱਕਾ ਲਿਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।